ਸਤਨਾਮ ਸਿਵਾਹੇ ਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋ ਹਾਰੀ ਗੁਣ ਨਿਦਾਨ ਗੁਣ ਤਿਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਂਹੀ ਤਿਹਾ ਹਉ ਕਰੀ ਵਖਿਆਨ ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ आप समूह साध संगत बहुत बड़िया भागों वाले हो जो सचखंड श्री हरिमंदर साहब जी की यात्रा ते आया गुरद्वारा श्री मंजी साहिब विखे जुड़ बैठे हो। अज जो सतगुरु जी ने अमृत वेले सचखंड श्री हरिमंदर साहब जी तो हुक्म बख्शिश किया उसकी कथा विचार आपां सारिआं ने रल मिल के करनी है। आओ सब तो पहला आसीस बख्शिश करो ताकि आप जी की कृपा दे नाल आप जी की आसीस दे नाल शब्द की विचार करन लई कुछ कह सकां। आओ सारी संगत कोई भी रसना वांझी ना रहे गज के आखो जी वाहेगुरु जी का खालसा वाहेगुरु जी की फतेह। अज दा ये पावन हुक्म साहिब श्री गुरु अर्जन देव महाराज जी का उच्चारण किया होया। पहलियां ही पंगतियां रहाओ दियां पंगतियां ने इन्हां दे विच शब्द का सारा सार अर्थ आएगा। आओ सारियां संगतां मन बिरती की एकाग्रता बख्शिश करो शब्द की विचार नाल जुड़िए जी।
सतनाम श्री वाहे गुरु साहिब जी टोडी महला पंजवा।
टोडी राग दे अंदर साहेब श्री गुरु अर्जन देव महाराज जी का उच्चारण किया हुआ ये शब्द धन गुरु ग्रंथ साहिब महाराज जी दे 711 अते 712 अंग ते सुभाए मान है।
हर बिसरत सदा खुआरी।
सतगुरु जी अज दे पावन शब्द दे अंदर कृपा करके सानू कलयुगी जीवां नू समझाउण दा यतन करदे ने कि हे भाई परमेश्वर वाहिगुरू जी दे नाम तो विसर के परमेश्वर वाहिगुरू जी दे नाम नू भुल के परमेश्वर वाहिगुरू जी दे नाम तो टुट के ये जीव सदा खुआर हुंदा है। इहदे पल्ले खुआरी तो बिना होर कुछ नहीं पैंदा। जिमें सत संगत ये रहाओ दियां पंगतियां ने इन्हां नू समझ लैना बहुत जरूरी है ता कि पूरा शब्द साड़ी समझ विच आ सके। जिमें टाणी नालों टुट्टिया होया फुल दरख्त नालों टुट्टिया होया पत्ता समुंदर नालों बिछड़िया होया पानी अग नालों बिछड़िया होया कोला उस दी जो दुर्गति हुंदी है परमेश्वर दे नाम तो विसर के इस जीव की भी उही हालत हुंदी है। सत संगत जी जदों एक फुल अपने वजूद अपनी टाणी नाल जुड़िया हुंदा है उस तो कोई भी आए कोई जात नहीं कोई पात नहीं कोई रंग नहीं कोई भेद नहीं किसी तरह का फर्क किते बिना वो फुल जेड़ा हर एक नूं सुगंधी दे रहा है। ते जदों कोई फुल दे नेड़े जांदा है वो फुल दी सुगंधी लैके बहुत खुश हुंदा है खुशी प्रगट करदा है पर वही फुल जदों टाणी नालों टुट जांदा है बिखर जांदा है उस फुल दी जो हालत हुंदी है वो तुसीं सारे जाणदे हो। वो कूड़े दे ढेर विच सुट दित्ता जांदा है उहनूं करकट विच सुट दित्ता जांदा है। क्यों? क्योंकि अपने वजूद नालों टुट गया डाली नालों टुट गया। आ दरख्त वेखो बसंत रुत आउंदी है ਪੁੰਗਰਦੇ ਨੇ ਦਰਖਤ ਅਤੇ ਜਦੋਂ ਇਹ ਪੱਤੇ ਦਰਖਤ ਨਾਲ ਲੱਗੇ ਹੋਏ ਨੇ ਆਹ ਵੇਖੋ ਵਾਰ ਜਿੰਨੇ ਦਰਖਤ ਨੇ ਕਿਵੇਂ ਹਰੇ ਭਰੇ ਇਹ ਟਹਿਕਾਂ ਮਾਰਦੇ ਨੇ ਪੱਤੇ ਇਹਨਾਂ 'ਤੇ ਪੂਰਾ ਜੋਵਨ ਹੈ ਕਿਉਂ ਕਿਉਂਕਿ ਆਪਣੇ ਵਜੂਦ ਨਾਲ ਉਸ ਦਰਖਤ ਦੀ ਟਾਹਣੀ ਨਾਲ ਜੁੜੇ ਹੋਏ ਨੇ ਪਰ ਜਦੋਂ ਹੀ ਇਹ ਪੱਤੇ ਟੁੱਟ ਕੇ ਥੱਲੇ ਡਿੱਗ ਪੈਣ ਅਤੇ ਹਰ ਬੰਦਾ ਜਿਹਦੇ ਘਰ ਵਿੱਚ ਵੀ ਦਰਖਤ ਲਾਇਆ ਹੋਏ ਨਾ ਕਈ ਵਾਰ ਤਾਂ ਇਉਂ ਸੋਚਣ ਲੱਗ ਪੈਂਦਾ ਬਈ ਇਹ ਦਰਖਤ ਦੇ ਪੱਤੇ ਜਦੋਂ ਕਿਰਦੇ ਨੇ ਇਹ ਗੰਦ ਬੜਾ ਪਾਉਂਦੇ ਨੇ ਦਰਖਤ ਹੀ ਕੱਟ ਮਾਰੀਏ ਪਰ ਸਾਧ ਸੰਗਤ ਜਿੰਨਾ ਚਿਰ ਉਹ ਪੱਤੇ ਦਰਖਤ ਨਾਲ ਲੱਗੇ ਸਨ ਉਹਨਾਂ ਚਿਰ ਉਹ ਖੁਸ਼ਹਾਲੀ ਦੇ ਰਹੇ ਸਨ ਉਹ ਖੇੜਾ ਦੇ ਰਹੇ ਸਨ ਪਰ ਜਦੋਂ ਉਹ ਪੱਤੇ ਟਾਹਣੀ ਨਾਲੋਂ ਟੁੱਟੇ ਉਹ ਪੱਤਿਆਂ ਦਾ ਵਜੂਦ ਕੋਈ ਨਾ ਰਿਹਾ ਉਹ ਗਲ ਗਏ ਉਹ ਸੜ ਗਏ ਉਹਨਾਂ ਦੇ ਪੱਲੇ ਖੁਆਰੀ ਤੋਂ ਬਿਨਾਂ ਹੋਰ ਕੁਝ ਨਾ ਪਿਆ ਸਾਧ ਸੰਗਤ ਜੀ ਸਮੁੰਦਰ ਵਗਦਾ ਹੈ ਸਮੁੰਦਰ ਦਾ ਪਾਣੀ ਛੱਲਾਂ ਮਾਰਦਾ ਉਸ ਪਾਣੀ ਜਿਹੜਾ ਦਰਿਆ ਵਗਦਾ ਜਾਂਦਾ ਉਸ ਪਾਣੀ ਦੇ ਵਿੱਚੋਂ ਛੱਲਾਂ ਵੱਜੀਆਂ ਜਿਹੜਾ ਪਾਣੀ ਕਿਸੇ ਮਰਿਆਦਾ ਵਿੱਚ ਰਹਿ ਕੇ ਉਹਨਾਂ ਕੰਢਿਆਂ ਦੇ ਵਿੱਚ ਚੱਲਦਾ ਗਿਆ ਉਹ ਤੇ ਜਾ ਕੇ ਆਪਣੀ ਮੰਜ਼ਿਲ ਉਸ ਸਮੁੰਦਰ ਵਿੱਚ ਪਏਗਾ ਪਰ ਜਿਹੜਾ ਪਾਣੀ ਉਛਾਲਾ ਮਾਰ ਕੇ ਆਪਣੇ ਵਜੂਦ ਨੂੰ ਛੱਡ ਗਿਆ ਉਸ ਵਹਾਅ ਨੂੰ ਛੱਡ ਗਿਆ ਉਸ ਦਰਿਆ ਨੂੰ ਛੱਡ ਗਿਆ ਅਤੇ ਜਿਹੜਾ ਛੱਪੜਾਂ ਵਿੱਚ ਟੋਭਿਆਂ ਵਿੱਚ ਜਾ ਕੇ ਪਾਣੀ ਪੈ ਜਾਂਦਾ ਨਾ ਜਦੋਂ ਲੋਕ ਉਹਦੇ ਕੋਲ ਦੀ ਲੰਘਦੇ ਨੇ ਨੱਕ ਘੁੱਟ ਕੇ ਲੰਘਦੇ ਨੇ ਕਿਉਂ ਕਿਉਂਕਿ ਕੁਝ ਦਿਨ ਬਾਅਦ ਉਸ ਖੜ੍ਹੇ ਪਾਣੀ 'ਤੇ ਟੋਭੇ ਵਿੱਚ ਕਿਸੇ ਛੱਪੜ ਵਿੱਚ ਪਏ ਪਾਣੀ ਦੇ ਉੱਤੇ ਇਹੋ ਜਿਹੀ ਬਦਬੂ ਆ ਜਾਂਦੀ ਹੈ ਇਹੋ ਜਿਹਾ ਜਾਲਾ ਆ ਜਾਂਦਾ ਹੈ ਉਹ ਪਾਣੀ ਵੀ ਬਦਬੂ ਮਾਰਨ ਲੱਗ ਪੈਂਦਾ ਅਤੇ ਬੰਦਾ ਉਹਦੇ ਕੋਲ ਦੀ ਆਪਣਾ ਨੱਕ ਫੜ ਕੇ ਲੰਘਦਾ ਇਹ ਹੈ ਹਰ ਬਿਸਰਤ ਸਦਾ ਖੁਆਰੀ ਜਿਹੜਾ ਬੰਦਾ ਪਰਮੇਸ਼ੁਰ ਵਾਹਿਗੁਰੂ ਜੀ ਨਾਲੋਂ ਟੁੱਟ ਜਾਏ ਜਿਹੜਾ ਨਾਮ ਨਾਲੋਂ ਵਿਸਰ ਜਾਏ ਸਾਧ ਸੰਗਤ ਜੀ ਉਹਦੇ ਅੰਦਰ ਵਿਕਾਰਾਂ ਦੀ ਮੁਸ਼ਕ ਉਹਦੇ ਅੰਦਰ ਵਿਕਾਰਾਂ ਦੀ ਬਦਬੂ ਭਰ ਜਾਂਦੀ ਹੈ ਜਿਹੜਾ ਪਰਮੇਸ਼ੁਰ ਵਾਹਿਗੁਰੂ ਜੀ ਨਾਲੋਂ ਟੁੱਟ ਜਾਏ ਇਹ ਹੈ ਨਾਮ ਨਾਲੋਂ ਟੁੱਟਿਆ ਪਰਮੇਸ਼ੁਰ ਵਾਹਿਗੁਰੂ ਜੀ ਦੇ ਵਜੂਦ ਨਾਲੋਂ ਟੁੱਟਿਆ ਇਹ ਹੈ ਖੁਆਰੀ ਜਿਵੇਂ ਇੱਕ ਕੋਲਾ ਜਿੰਨਾ ਚਿਰ ਅੱਗ ਦੇ ਵਿੱਚ ਰਹਿੰਦਾ ਉਸ ਕੋਲੇ 'ਤੇ ਖੇੜਾ ਹੈ ਉਸ ਕੋਲੇ 'ਤੇ ਜੋਵਨ ਹੈ ਉਹ ਕੋਲਾ ਵੇਖੋ ਕਿਵੇਂ ਲਾਲ ਆਪਣੇ ਆਪ ਦੇ ਵਿੱਚ ਇੱਕ ਜੋਵਨ ਦੇ ਵਿੱਚ ਆਇਆ ਹੋਇਆ ਲਾਲੀ ਭੜਕਾ ਰਿਹਾ ਉਹਦੇ 'ਤੇ ਪੂਰਾ ਜੋਵਨ ਹੈ ਉਸ 'ਤੇ ਪੂਰਾ ਖੇੜਾ ਹੈ ਪਰ ਉਹੀ ਕੋਲਾ ਜਦੋਂ ਆਪਣੇ ਵਜੂਦ ਨਾਲੋਂ ਨਿਕਲ ਜਾਏ ਉਸ ਕੋਲੇ ਨੂੰ ਅੱਗ ਤੋਂ ਪਰੇ ਕਰ ਦੇਈਏ ਉਹ ਕੋਲੇ ਦਾ ਰੰਗ ਇਹੋ ਜਿਹਾ ਕਾਲਾ ਹੋ ਜਾਂਦਾ ਫਿਰ ਉਹਨੂੰ ਜੋ ਮਰਜ਼ੀ ਕਰੋ ਜਿੰਨਾ ਮਰਜ਼ੀ ਉਸ ਨੂੰ ਧੋ ਲਓ ਜਿੰਨਾ ਮਰਜ਼ੀ ਲਿਸ਼ਕਾ ਲਓ ਉਹ ਕੋਲੇ ਦਾ ਰੰਗ ਕਦੇ ਵੱਟਦਾ ਨਹੀਂ ਉਹ ਰੰਗ ਕੋਲੇ ਦਾ ਰੰਗ ਕਦੇ ਚਿੱਟਾ ਨਹੀਂ ਹੁੰਦਾ ਇਸ ਨੂੰ ਭਾਈ ਸਾਹਿਬ ਸ਼੍ਰੀਮਾਨ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਨੇ ਸਾਬਣ ਲਾਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ ਖੁੰਬੇ ਚਾੜ ਰੰਗਣ ਭੀ ਧਰਿਆ ਰੰਗ ਨਾ ਉਸ ਬਟਾਇਆ ਕਿਉਂ ਨਹੀਂ ਰੰਗ ਬਟਾਇਆ ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜਾ ਵਿਛੜ ਕੇ ਉਸ ਨੂੰ ਵਿਛੋੜੇ ਦਾ ਸਾੜਾ ਹੈ ਨਾ ਵਿਛੜ ਕੇ ਜਿਹੜਾ ਉਹਨੇ ਵਿਛੋੜੇ ਦਾ ਸਾੜਾ ਪ੍ਰਾਪਤ ਕੀਤਾ ਉਹ ਕਿਵੇਂ ਹੁਣ ਰੰਗ ਦੇ ਨਾਲ ਦੁੱਧ ਦੇ ਨਾਲ ਕਿਵੇਂ ਧੋਤਾ ਜਾਏਗਾ ਕਹਿਣ ਲੱਗੇ ਉਸ ਨੂੰ ਫਿਰ ਕਿਤੇ ਅੱਗ ਦੇ ਨੇੜੇ ਕਰੋ ਅੱਗ ਦੇ ਅੰਗ ਨਾਲ ਲਾਓ ਉਹੀ ਕੋਲਾ ਜਿਹੜਾ ਹੈ ਉਹ ਫਿਰ ਲਾਲ ਸੁਰਖ ਹੋ ਕੇ ਆਪਣੇ ਜੋਵਨ ਵਿੱਚ ਆਏਗਾ ਆਪਣੇ ਖੇੜੇ ਵਿੱਚ ਆਏਗਾ ਜਿਵੇਂ ਇੱਕ ਵਿਛੜਿਆ ਹੋਇਆ ਕੋਲਾ ਜਿਵੇਂ ਅੱਗ ਨਾਲ ਮਿਲਿਆ ਹੋਇਆ ਉਹਦਾ ਰੰਗ ਲਾਲ ਉਹ ਖੇੜਾ ਦੇ ਰਿਹਾ ਉੱਤੇ ਜੋਵਨ ਹੈ ਪਰ ਜਦੋਂ ਟੁੱਟ ਜਾਂਦਾ ਸਾਧ ਸੰਗਤ ਜੀ ਉਹੀ ਜਿਹੜਾ ਕੋਲਾ ਹੈ ਉਹਦਾ ਰੰਗ ਕਾਲਾ ਹੋ ਜਾਂਦਾ ਉਹ ਕਦੇ ਫਿਰ ਦੁੱਧ ਦੇ ਧੋਤਿਆਂ ਵੀ ਚਿੱਟਾ ਨਹੀਂ ਨਿਕਲਦਾ ਇਸੇ ਤਰ੍ਹਾਂ ਜਿਹੜੇ ਜੀਵ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨਾਲੋਂ ਟੁੱਟ ਗਏ ਨੇ ਜਿਹੜੇ ਜੀਵ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਤੋਂ ਵਿਛੜ ਗਏ ਨੇ ਉਹਨਾਂ ਦੇ ਅੰਦਰ ਇਸ ਤਰ੍ਹਾਂ ਕਾਲੇ ਹੋ ਜਾਂਦੇ ਨੇ ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਇਸ ਮਨ ਕਹੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆਹ ਨਾਮ ਤੋਂ ਬਿਨਾਂ ਇਹ ਕਾਲਾ ਹੋਇਆ ਸਿਆਹ ਮਨ ਹੈ ਇਹਦੀ ਕਾਲਖ ਕਦੇ ਨਹੀਂ ਉੱਤਰ ਸਕਦੀ, ਇਹ ਹੀ ਖੁਆਰੀ ਹੈ। ਨਾਮ ਤੋਂ ਵਿਛੜਿਆ ਜਿਵੇਂ ਬੰਦਾ ਖੁਆਰ ਹੁੰਦਾ, ਉਹਨੂੰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਸੁੰਦਰ ਬਿਆਨ ਕੀਤਾ। ਸਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਗੁਰਬਾਣੀ ਤੋਂ ਵਿਛੜੇ ਹੋਏ ਹਾਂ, ਨਾਮ ਨਾਲੋਂ ਟੁੱਟੇ ਹੋਏ ਹਾਂ, ਕਿਉਂਕਿ ਪਦਾਰਥਾਂ ਦੇ ਨਾਲ, ਇਹਨਾਂ ਵਸਤੂਆਂ ਦੇ ਨਾਲ ਏਡਾ ਤਕੜਾ ਸਾਡਾ ਮੋਹ ਪੈ ਜਾਂਦਾ, ਪਰਮੇਸ਼ੁਰ ਵਾਹਿਗੁਰੂ ਦੇ ਨਾਮ ਤੋਂ ਵਿਸਰ ਜਾਂਦੇ ਹਾਂ। ਅਸਲ ਦੇ ਵਿੱਚ ਮਨੁੱਖ ਪਦਾਰਥਾਂ ਤੋਂ, ਦੁਨੀਆ ਦਿਆਂ ਰਿਸ਼ਤਿਆਂ ਤੋਂ, ਧਨ ਦੌਲਤ ਤੋਂ, ਇਹਨਾਂ ਤੋਂ ਸੁੱਖ ਭਾਲਦਾ ਪਰਮੇਸ਼ੁਰ ਦੇ ਨਾਮ ਨੂੰ ਭੁੱਲ ਜਾਂਦਾ। ਪਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਆ ਯਾਦ ਰੱਖੀ, ਇਹਨਾਂ ਪਦਾਰਥਾਂ ਨਾਲ ਜੁੜਿਆ ਤੈਨੂੰ ਕਦੇ ਸੁੱਖ ਪ੍ਰਾਪਤ ਨਹੀਂ ਹੋ ਸਕਦਾ, ਕੇਵਲ ਅਤੇ ਕੇਵਲ ਤੇਰੇ ਪੱਲੇ ਖੁਆਰੀ ਪਏਗੀ। ਸਤਿਗੁਰੂ ਜੀ ਦੇ ਪਾਵਨ ਵਚਨ ਨੇ, ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ, ਇਹ ਹੈ ਖੁਆਰੀ। ਮੈਂ ਖੁਆਰੀ ਬਿਆਨ ਕਰ ਰਿਹਾ ਕਿ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਖੁਆਰੀ ਕੀ ਹੈ? ਰਤਨ ਤਿਆਗ, ਪਰਮੇਸ਼ੁਰ ਵਾਹਿਗੁਰੂ ਦਾ ਰਤਨ ਵਰਗਾ ਨਾਮ ਤਿਆਗ ਕੇ, ਰਤਨ ਤਿਆਗ ਕੌਡੀ ਸੰਗਰਚੈ, ਇਹ ਜਿਹੜੀਆਂ ਕੌਡੀਆਂ ਨੇ, ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੈ ਰਤਨ, ਅਤੇ ਦੁਨੀਆ ਦੇ ਜਿਹੜੇ ਖੋਟੇ ਪਦਾਰਥ ਨੇ ਉਹ ਹਨ ਕੌਡੀ। ਸਤਿਗੁਰੂ ਜੀ ਕਹਿੰਦੇ ਨੇ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ, ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦ ਵਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਹਰ ਵਿਸਰਤ ਸਦਾ ਖੁਆਰੀ, ਪਰਮੇਸ਼ੁਰ ਵਾਹਿਗੁਰੂ ਦੇ ਨਾਮ ਤੋਂ ਵਿਸਰ ਕੇ ਭਾਵੇਂ ਜਿੰਨੇ ਮਰਜ਼ੀ ਆਪਾਂ ਪਦਾਰਥ ਪ੍ਰਾਪਤ ਕਰ ਲਈਏ, ਜਿੰਨਾ ਕੁਝ ਮਰਜ਼ੀ ਪ੍ਰਾਪਤ ਕਰ ਲਈਏ, ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰੇ ਪਦਾਰਥ ਥੋਥੇ ਨੇ, ਕੇਵਲ ਵਾਹਿਗੁਰੂ ਜੀ ਦਾ ਨਾਮ ਹੈ ਜਿਹੜਾ ਤੈਨੂੰ ਖੁਆਰ ਹੋਣ ਤੋਂ ਬਚਾ ਲਏਗਾ। ਵਰਨਾ ਜਿਹੜੇ ਦੁਨੀਆ ਦੇ ਲੋਕ ਨੇ ਉਹ ਇੰਨੀ ਕੁ ਖੁਆਰੀ ਵਿੱਚ ਪੈ ਜਾਂਦੇ ਨੇ, ਇੰਨਾ ਕੁ ਖੁਆਰ ਹੁੰਦੇ ਨੇ ਦੁਨੀਆ ਦੇ ਪਦਾਰਥਾਂ ਦੇ ਨਾਲ ਮੋਹ ਜੋੜ ਜੋੜ ਕੇ ਆਪਣੇ ਜੀਵਨ ਨੂੰ ਬੇਅਰਥ ਗੁਆ ਲੈਂਦੇ ਨੇ। ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਤੋਂ ਭੁੱਲ ਕੇ ਇਹ ਜੀਵ ਸਦਾ ਖੁਆਰ ਹੁੰਦਾ ਹੈ।
ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰੀ।
ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਦੇ ਸੱਚੇ ਨਾਮ ਦੀ ਓਟ, ਵਾਹਿਗੁਰੂ ਸੱਚੇ ਨਾਮ ਦਾ ਆਸਰਾ ਲੈ ਲਿਆ ਜਿਨ੍ਹਾਂ ਨੇ, ਉਹਨਾਂ ਨੂੰ ਕਦੇ ਜ਼ਿੰਦਗੀ ਵਿੱਚ ਧੋਖਾ ਨਹੀਂ ਵਿਆਪ ਸਕਦਾ। ਸਤ ਸੰਗਤ, ਅਸਲ ਦੇ ਵਿੱਚ ਸੰਸਾਰ ਧੋਖਾ ਖਾ ਰਿਹਾ, ਸੰਸਾਰ ਧੋਖੇ ਵਿੱਚ ਜੀ ਰਿਹਾ। ਜਿਸ ਚੀਜ਼ ਨੂੰ ਛੱਡ ਕੇ ਚੱਲਿਆ ਜਾਣਾ ਉਸ ਨੂੰ ਆਪਣੀ ਸਮਝ ਸਮਝ ਕੇ ਕੋਲ ਰੱਖਦਾ ਹੈ, ਜਿਹੜੀ ਚੀਜ਼ ਆਪਣੀ ਸੀ ਉਸ ਨੂੰ ਬੇਗਾਨਾ ਸਮਝ ਬੈਠਾ, ਇਦੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ। ਜਦੋਂ ਕਿਸੇ ਦਾ ਕੋਈ ਧਨ ਕੋਲੋਂ ਚੱਲਿਆ ਜਾਏ ਨਾ, ਜੋੜਿਆ ਹੋਇਆ ਧਨ ਕਿਸੇ ਏਜੰਟ ਨੂੰ ਦੇ ਦਿਓ, ਕਿਸੇ ਬੰਦੇ ਨੂੰ ਕੁਝ ਖਰੀਦਣ ਵਾਸਤੇ ਦੇ ਦਿਓ, ਉਹ ਠੱਗੀ ਮਾਰ ਜਾਏ, ਧੋਖਾ ਕਰ ਜਾਏ, ਬੰਦਾ ਕਹਿੰਦਾ ਸਾਰੀ ਜ਼ਿੰਦਗੀ ਦੀ ਕਮਾਈ ਐਵੇਂ ਗਈ, ਮੇਰੇ ਨਾਲ ਏਡਾ ਵੱਡਾ ਧੋਖਾ ਹੋਇਆ, ਇਹ ਤੋਂ ਵੱਡਾ ਧੋਖਾ ਕੋਈ ਹੋਰ ਹੋ ਨਹੀਂ ਸਕਦਾ। ਅਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਜੀਵਨ ਤੈਨੂੰ ਤਾਂ ਬਖਸ਼ਿਆ ਸੀ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਤੈਨੂੰ ਇਹ ਜੀਵਨ ਤੇ ਤਾਂ ਮਿਲਿਆ ਸੀ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਤੈਨੂੰ ਇਹ ਜੀਵਨ ਤਾਂ ਮਿਲਿਆ ਸੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਤੈਨੂੰ ਜਨਮ ਤੇ ਤਾਂ ਮਿਲਿਆ ਸੀ ਕਿ ਇਸ ਜੀਵਨ ਦੇ ਅੰਦਰ ਤੈਨੂੰ ਪਰਮਾਤਮਾ ਨੇ ਕੰਚਨ ਵਰਗੀ ਦੇ ਕੇ ਇਸ ਸੰਸਾਰ ਤੇ ਭੇਜਿਆ ਕਿ ਜਾ ਇਹ ਮਨੁੱਖ ਦਾ ਸਰੀਰ ਹੈ, ਇਸ ਜਨਮ ਦੇ ਵਿੱਚ ਤੂੰ ਬੰਦਗੀ ਕਰੀ, ਤੂੰ ਪਰਮੇਸ਼ਰ ਦਾ ਨਾਮ ਜਪੀ, ਤੇ ਨਾਮ ਜਪ ਕੇ ਉਹ ਜੋ ਵਸਤੂ ਇਕੱਤਰ ਕਰਕੇ ਨਾਮ ਦੀ ਜਦੋਂ ਮੇਰੇ ਪਾਸ ਆਏਗਾ, ਤੇਰਾ ਜਨਮ ਮਰਨ ਦਾ ਜੀਵਨ ਦਾ ਗੇੜ ਕੱਟਿਆ ਜਾਏਗਾ, ਤੇਰਾ ਜੀਵਨ ਅਮਰ ਹੋ ਜਾਏਗਾ, ਤੂੰ ਮੁਕਤ ਹੋ ਜਾਏਗਾ, ਪਰ ਹੋਇਆ ਕਿ ਜਿਸ ਕਾਰਜ ਵਾਸਤੇ ਆਇਆ ਸੀ ਉਹ ਕਾਰਜ ਭੁੱਲ ਗਿਆ ਅਤੇ ਸਾਰੀ ਉਮਰ ਉਹ ਕੁਝ ਇਕੱਠਾ ਕਰਦਾ ਰਿਹਾ ਜਿਹਨੇ ਇੱਕ ਪਲ ਵੀ ਇਹਦੇ ਨਾਲ ਨਹੀਂ ਸੀ ਜਾਣਾ। ਉਸ ਘਰ ਨੂੰ ਸੰਭਾਲ ਸੰਭਾਲ ਕੇ ਸਵਾਰ ਸਵਾਰ ਕੇ ਰੱਖਦਾ ਰਿਹਾ, ਉੱਚੀਆਂ ਉੱਚੀਆਂ ਕੋਠੀਆਂ ਬਣਾਉਂਦਾ ਰਿਹਾ, ਪਰ ਜਿਸ ਘਰ ਵਿੱਚ ਜਾ ਕੇ ਵਸਣਾ ਸੀ ਉਸ ਘਰ ਨੂੰ ਕਦੇ ਚੇਤੇ ਨਹੀਂ ਕੀਤਾ। ਇਹ ਤੋਂ ਵੱਡਾ ਧੋਖਾ ਕੀ ਹੋ ਸਕਦਾ ਬੰਦੇ ਦੇ ਨਾਲ? ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਉਹ ਕਹਿੰਦੇ ਨੇ ਆਹ ਵੇਖੋ, ਸੰਸਾਰ ਜਿਸ ਨੂੰ ਇੱਕ ਵਸ ਦਾ ਖੇੜਾ ਸਮਝ ਰਿਹਾ ਇਹ ਉਜਾੜ ਹੈ, ਪਰ ਇਹ ਜੀਵ ਇਸ ਨੂੰ ਖੇੜਾ ਸਮਝ ਬੈਠਾ, ਇਸ ਨੂੰ ਇੱਕ ਬਹੁਤ ਸੁੰਦਰ ਨਗਰ ਸਮਝ ਬੈਠਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਜੈਤ ਸ੍ਰੀ ਰਾਗ ਦੇ ਅੰਦਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਬਸੰਤ ਸਵਰਗ ਲੋਕਾ ਹੈ ਜਿਤ, ਬਸੰਤ ਸਵਰਗ ਲੋਕਾ ਹੈ ਜਿਤ ਤੇ ਪ੍ਰਿਥਵੀ ਨਵ ਖੰਡਣਾ ਹੈ। ਸੰਸਾਰ ਇਸ ਨਵਖੰਡ ਪ੍ਰਿਥਵੀ ਨੂੰ ਸਵਰਗ ਸਮਝ ਕੇ ਬੈਠ ਗਿਆ ਕਿ ਇਹੋ ਜਿਹੇ ਰੰਗ ਤਮਾਸ਼ੇ, ਇਹੋ ਜਿਹੀ ਇਹ ਸੰਸਾਰ ਦੀ ਰਚਨਾ, ਇਹ ਤਾਂ ਸਵਰਗ ਹੈ, ਦੁਨੀਆਂ ਦੇ ਪਦਾਰਥਾਂ ਨੂੰ ਸਵਰਗ ਸਮਝ ਬੈਠਾ। ਪਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਹਾਂ, ਇਹ ਸਵਰਗ ਹੈ, ਸਵਰਗ ਬਣ ਸਕਦਾ, ਪਰ ਜੇ ਇਸ ਸੰਸਾਰ ਵਿੱਚ ਰਹਿੰਦਿਆਂ ਤੂੰ ਨਿਰੰਕਾਰ ਨਾਲ ਜੁੜ ਜਾਏ, ਜੇ ਇਸ ਸੰਸਾਰ ਦੇ ਵਿੱਚੋਂ ਤੂੰ ਨਿਰੰਕਾਰ ਨੂੰ ਵੇਖ ਲੈ, ਫਿਰ ਸੱਚਮੁੱਚ ਇਹ ਸੰਸਾਰ ਵੀ ਸਵਰਗ ਬਣ ਸਕਦਾ, ਇਹ ਸੰਸਾਰ ਨਿਰੰਕਾਰ ਦਾ ਰੂਪ ਬਣ ਸਕਦਾ। ਪਰ ਪਿਆਰਿਆ, ਜੇ ਪਰਮੇਸ਼ਰ ਦੇ ਨਾਮ ਨਾਲੋਂ ਭੁੱਲ ਕੇ, ਹਰ ਬਿਸਰਤ ਸਦਾ ਖੁਆਰੀ, ਜੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਿਆ, ਪਰਮੇਸ਼ਰ ਦੇ ਨਾਮ ਨਾਲੋਂ ਟੁੱਟ ਗਿਆ, ਫਿਰ ਸਤਿਗੁਰੂ ਗਰੀਬ ਨਵਾਜ ਕਹਿੰਦੇ ਨੇ ਇਹ ਸਵਰਗ ਨਹੀਂ, ਇਹ ਤਾਂ ਫਿਰ ਨਰਕ ਹੈ, ਇਹ ਤਾਂ ਉਜਾੜ ਬੀਆਵਾਨ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋੜ ਤਮਾਸਿਆਂ ਚਿੱਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰ ਹੈ ਉੱਜੜ ਸੋਈ ਥਾਉ। ਸਤਿਗੁਰੂ ਜੀ ਕਹਿੰਦੇ ਇਹ ਤਾਂ ਕਰੋੜਾਂ ਨਰਕਾਂ ਦੇ ਬਰਾਬਰ ਹੈ, ਕੁੰਭੇ ਨਰਕ ਦੇ ਬਰਾਬਰ, ਬਹੁਤ ਵੱਡੇ ਨਰਕ ਦੇ ਬਰਾਬਰ, ਜੇ ਪਰਮੇਸ਼ਰ ਦਾ ਨਾਮ ਤੇਰੇ ਪੱਲੇ ਨਾ ਰਿਹਾ। ਇਦੋਂ ਵੱਡਾ ਧੋਖਾ ਕੀ ਹੋ ਸਕਦਾ? ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਵਚਨ ਗੁਰਬਾਣੀ ਦੇ ਨੇ, ਉਹ ਕਹਿੰਦੇ ਨੇ ਜੋ ਘਰ ਛੱਡ ਗਵਾਵਣਾ, ਜਿਹੜੇ ਘਰ ਨੂੰ ਇੱਕ ਦਿਨ ਛੱਡ ਕੇ ਚਲਿਆ ਜਾਣਾ, ਸਾਰੀ ਉਮਰ ਉਸ ਘਰ ਨੂੰ ਸਵਾਰਨ 'ਤੇ ਲੱਗਿਆ ਰਿਹਾ। ਜੋ ਘਰ ਛੱਡ ਗਵਾਵਣਾ ਤਿਸ ਲੱਗਾ ਮਨ ਮਾਹੇ, ਉਹਦੇ ਨਾਲ ਮਨ ਲਾ ਕੇ ਉਹਦੀਆਂ ਸਫਾਈਆਂ ਉਹਨੂੰ ਸਵਾਰਨ 'ਤੇ ਲੱਗਿਆ ਰਿਹਾ, ਸਾਰੀ ਉਮਰ ਬੰਦੇ ਦਾ ਘਰੇ ਹੀ ਨਹੀਂ ਬਣਦਾ। ਸਤ ਸੰਗਤ, ਤੁਸੀਂ ਵੇਖੋ ਆਪਣੀ ਸਾਰਿਆਂ ਦੀ ਗਤੀ ਇਹੋ ਜਿਹੀ ਆ ਨਾ। ਇਹ ਬਚਨ ਸਤਿਗੁਰੂ ਨੇ ਸਾਡੇ ਲਈ ਉਚਾਰਨ ਕੀਤੇ ਨੇ, ਅਸੀਂ ਸਾਰੀ ਉਮਰ ਘਰ ਬਣਾਉਣ 'ਤੇ ਲਾ ਦਿੰਦੇ ਹਾਂ, ਘਰ ਬਣਦਾ ਹੀ ਨਹੀਂ। ਕਿਉਂ? ਪਹਿਲਾਂ ਦੋ ਕਮਰਿਆਂ ਦਾ ਘਰ ਬਣਾਇਆ, ਥੋੜ੍ਹੇ ਜਿਹੇ ਚਾਰ ਪੈਸੇ ਹੋਏ, ਬੰਦਾ ਕਹਿੰਦਾ ਨਹੀਂ ਇਹ ਥੋੜ੍ਹਾ, ਹੁਣ ਚਾਰ ਕਮਰਿਆਂ ਦਾ ਘਰ ਬਣਾਵਾਂ। ਫਿਰ ਕੋਈ ਸਾਹਮਣੇ ਵੱਡੀ ਕੋਠੀ ਪਾ ਲਿਆ, ਬੰਦਾ ਕਹਿੰਦਾ ਹੁਣ ਨਹੀਂ, ਇਹਨੂੰ ਢਾ ਕੇ ਹੋਰ ਵੱਡੀ ਕੋਠੀ ਬਣਾਵਾਂ। ਸਤ ਸੰਗਤ, ਇਹ ਸਾਰੀ ਉਮਰ ਬੰਦੇ ਦਾ ਘਰ, ਇਹ ਇੱਟਾਂ ਹੀ ਰਾਸ ਨਹੀਂ ਆਉਂਦੀਆਂ। ਸਤਿਗੁਰੂ ਜੀ ਦਾ ਪਾਵਨ ਵਚਨ, ਉਹ ਕਹਿੰਦੇ ਜੋ ਘਰ ਛੱਡ ਗਵਾਵਣਾ ਤਿਸ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਉਹ ਜਿੱਥੇ ਜਾ ਕੇ ਤੂੰ ਰਹਿਣਾ ਸੀ, ਜਿਸ ਘਰ ਵਿੱਚ ਜਾ ਕੇ ਵਸਣਾ ਸੀ, ਸਾਰੀ ਉਮਰ ਉਹਦੀ ਤਾਂ ਚਿੰਤਾ ਹੀ ਨਹੀਂ ਕੀਤੀ। ਇਦੋਂ ਵੱਡਾ ਧੋਖਾ ਕੀ ਹੋ ਸਕਦਾ? ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਰਾਜ ਭੁਆੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਭੂਲ ਪਰੇ ਅਬ ਕਹਿਤੇ ਕਹਿ ਨਾ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ, ਉਹ ਕਹਿੰਦੇ ਨੇ ਬੰਦਾ ਸਾਰੀ ਉਮਰ ਰੱਸੀ ਨੂੰ ਸੱਪ ਸਮਝ ਕੇ ਬਸ ਇਹਦੇ ਨਾਲ ਆਪਣੀ ਜ਼ਿੰਦਗੀ ਦਾ ਡਰ, ਇਹਦੇ ਡਰ ਵਿੱਚ ਜੀ ਜਾਂਦਾ, ਅਤੇ ਪਰਮੇਸ਼ਰ ਵਾਹਿਗੁਰੂ ਨੂੰ ਇਹਨੇ ਜਾਣਿਆ ਹੀ ਨਹੀਂ। ਸਾਰੀ ਉਮਰ ਜਿਸ ਧਨ ਨੂੰ, ਜਿਨ੍ਹਾਂ ਪਦਾਰਥਾਂ ਨੂੰ ਇਹ ਜੋੜ ਜੋੜ ਕੇ ਰੱਖਦਾ ਸੀ, ਇਹ ਕਹਿੰਦਾ ਸੀ ਮੇਰਾ ਹੈ ਮੇਰਾ ਹੈ, ਜਦੋਂ ਅੰਤ ਸਮਾਂ ਆਇਆ ਇੱਕ ਖਿਨ ਵਿੱਚ ਸਾਰਾ ਕੁਝ ਵਿਸਰ ਗਿਆ, ਇਹਦਾ ਕੁਝ ਵੀ ਨਾ ਰਿਹਾ। ਇਦੋਂ ਵੱਡਾ ਧੋਖਾ ਕੀ ਹੋ ਸਕਦਾ? ਸਤਿਗੁਰੂ ਜੀ ਦੇ ਪਾਵਨ ਵਚਨ ਨੇ, ਸਤਿਗੁਰੂ ਜੀ ਕਹਿੰਦੇ ਨੇ ਸੂਮੈ ਧਨ ਰਾਖਣ ਕੋ ਦੀਆ। ਆਪਾਂ ਕਈ ਬੰਦੇ ਜਿਹੜੇ ਸੂਮ ਹੁੰਦੇ ਨੇ ਨਾ, ਉਹ ਸਾਰੀ ਉਮਰ 99 ਦੇ ਗੇੜ ਵਿੱਚ ਪਏ, ਬਸ ਜਿਹੜਾ ਪੈਸਾ ਕੋਲ ਆਏ ਨਾ ਉਹ ਕਹਿੰਦਾ ਹੁਣ ਇਹਨੂੰ ਫਟਾਫਟ ਬੈਂਕ 'ਚ ਰੱਖਾਂ, ਇੰਨਾ ਹੋ ਗਿਆ ਇੰਨਾ ਹੋ ਗਿਆ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਕਦੇ 100, ਕਦੇ 1000, ਕਦੇ ਲੱਖ, ਕਦੇ ਕਰੋੜ, ਅਗਾਂਹ ਨੂੰ ਤ੍ਰਿਸ਼ਨਾ ਵੱਧਦੀ ਜਾਂਦੀ, ਇਹਨੂੰ ਤ੍ਰਿਪਤੀ ਨਹੀਂ ਆਉਂਦੀ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਪ ਖਪ ਮਰੈ। ਕਿਉਂ? ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਸੰਤੋਖ ਤਾਂ ਹੈ ਹੀ ਨਹੀਂ, ਅਤੇ ਸੰਤੋਖ ਕਿਵੇਂ ਆਉਣਾ? ਗੁਰੂ ਬਾਣੀ ਤੋਂ ਬਿਨਾਂ, ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸੱਚ ਹੈ ਇਹ ਬੰਦੇ ਨੂੰ ਕਦੇ ਸੰਤੋਖ ਨਹੀਂ ਆ ਸਕਦਾ, ਕਦੇ ਇਹ ਸੰਤੋਖੀ ਨਹੀਂ ਹੋ ਸਕਦਾ। ਗਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਨੇ, ਸੂਮੈ ਧਨ ਰਾਖਣ ਕੋ ਦੀਆ। ਸੂਮ ਬੰਦੇ ਨੂੰ ਧਨ ਤਾਂ ਵਾਹਿਗੁਰੂ ਨੇ ਇਸ ਕਰਕੇ ਦਿੱਤਾ ਕਿਉਂਕਿ ਉਹਨੂੰ ਖਰਚਣ ਦਾ ਹੁਕਮ ਨਹੀਂ। ਤੁਸੀਂ ਵੇਖੋ ਸਾਰੀ ਉਮਰ ਉਹ ਕਦੇ ਦਵਾਨੀ ਨਹੀਂ ਖਰਚਦਾ, ਸੂਮ ਬੰਦਾ ਜੋੜ ਜੋੜ ਕੇ ਰੱਖੀ ਜਾਂਦਾ ਹੈ, ਕਹਿੰਦਾ ਮੇਰੇ ਕੋਲ ਇੰਨਾ ਹੋ ਗਿਆ, ਮੇਰੇ ਕੋਲ ਲੱਖ ਹੋ ਗਿਆ, ਮੇਰੇ ਕੋਲ ਕਰੋੜ ਹੋ ਗਿਆ, ਲੱਖਾਂ ਹੀ ਕਰੋੜ ਹੋ ਗਏ ਮੇਰੇ ਕੋਲ। ਪਰ ਸਤਿਗੁਰੂ ਜੀ ਕਹਿੰਦੇ ਤੈਨੂੰ ਖਰਚਣ ਲਈ ਥੋੜ੍ਹਾ ਦਿੱਤਾ ਹੈ, ਇਹਨੂੰ ਮੇਰਾ ਮੇਰਾ ਕਹਿ ਕੇ ਭਾਵੇਂ ਰੱਖਣਾ ਹੈ ਤੂੰ। ਸੂਮੈ ਧਨ ਰਾਖਣ ਕੋ ਦੀਆ, ਮੁਗਧ ਕਹੈ ਧਨ ਮੇਰਾ, ਅਤੇ ਜਮਕਾ ਡੰਡ ਮੂੰਡ ਮੈਂ ਲਾਗੈ ਖਿਣਵੈਂ ਕਰੈ ਨਵੇਰਾ। ਜਦੋਂ ਜਮਾਂ ਦੀ ਚਪੇੜ ਪਈ ਮੂੰਹ 'ਤੇ, ਇੱਕ ਖਿਣ ਦੇ ਵਿੱਚ ਨਵੇੜਾ ਹੋ ਗਿਆ, ਸਾਰਾ ਕੁਝ ਛੱਡ ਕੇ ਤੁਰ ਗਿਆ, ਸਾਂਭਣ ਵਾਲਾ ਕੋਈ ਹੋਰ ਆ ਗਿਆ, ਇਹ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ? ਇਸ ਇਨਸਾਨ ਦੇ ਨਾਲ ਜੀਵਨ ਭਰ ਇੱਕ ਇੱਕ ਪਲ ਧੋਖਾ ਹੋ ਰਿਹਾ ਹੈ। ਕਿਉਂ? ਕਿਉਂਕਿ ਹਰ ਵਿਸਰਤ ਸਦਾ ਖੁਆਰੀ, ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨਾਲੋਂ ਟੁੱਟਿਆ ਹੋਇਆ ਹੈ। ਜਿੰਨਾ ਚਿਰ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨਾਲੋਂ ਟੁੱਟਿਆ ਹੋਇਆ ਹੈ, ਇਹਦੇ ਪੱਲੇ ਖੁਆਰੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਇਹਦਾ ਜੀਵਨ ਖੁਆਰ ਹੈ। ਪਰ ਇਹਦੇ ਤੁਲ ਵਾਹਿਗੁਰੂ ਜੀ ਕਹਿੰਦੇ ਨੇ, ਤਾਕੋ ਧੋਖਾ ਕਹਾਂ ਵਿਆਪੈ। ਜੇ ਸੱਚਮੁੱਚ ਇਸ ਧੋਖੇ ਤੋਂ ਬਚਣਾ ਚਾਹੁੰਦੇ ਨਾ, ਜੇ ਇਸ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾਣਾ ਚਾਹੁੰਦੇ ਹੈ, ਫਿਰ ਸਤਿਗੁਰੂ ਜੀ ਕਹਿੰਦੇ ਨੇ, ਈਹਾਂ ਖਾੜ ਚਲੋ ਹਰ ਲਾਹਾ ਆਗੈ ਵਸਣ ਸੁਹੇਲਾ। ਜੇ ਇੱਥੇ ਲਾਹਾ ਖੱਟ ਲਏਗਾ ਨਾ, ਫਿਰ ਅਗਾਂਹ ਤੇਰਾ ਵਸਣਾ ਸੁਹੇਲਾ ਹੋਏਗਾ, ਤੈਨੂੰ ਨਿਰੰਕਾਰ ਦੀ ਦਰਗਾਹ ਦੇ ਵਿੱਚ ਆਦਰ ਮਿਲੇਗਾ, ਸਤਿਕਾਰ ਮਿਲੇਗਾ। ਜਿਸ ਕਾਰਜ ਵਾਸਤੇ ਸੰਸਾਰ 'ਤੇ ਆਇਆ, ਤੇਰਾ ਉਹ ਕਾਰਜ ਪੂਰਾ ਹੋ ਸਕੇਗਾ, ਵਰਨਾ ਲੁੱਟਿਆ ਜਾਏਗਾ, ਪੁੱਟਿਆ ਜਾਏਗਾ, ਤੇਰੇ ਨਾਲ ਧੋਖਾ ਹੋ ਰਿਹਾ। ਕਿਉਂਕਿ ਇੱਕ ਇੱਕ ਸਵਾਸ ਇਹ ਬੜਾ ਕੀਮਤੀ ਹੈ ਸਾਧ ਸੰਗਤ, ਇਹ ਐਵੇਂ ਅਜਾਈ ਜਾ ਰਿਹਾ, ਲੁੱਟਿਆ ਜਾ ਰਿਹਾ। ਇਹ ਸਵਾਸ ਬੜੇ ਅਮੁੱਲ ਨੇ, ਇਹਨਾਂ ਸਵਾਸਾਂ ਦੇ ਨਾਲ ਕੀ ਕਰਨਾ ਸੀ? ਸਤਿਗੁਰੂ ਦੇ ਪਾਵਨ ਵਚਨ ਨੇ, ਸਾਸ ਸਾਸ ਸਿਮਰੋ ਗੋਬਿੰਦ। ਸਵਾਸ ਸਵਾਸ ਦੇ ਨਾਲ ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ, ਪਰਮੇਸ਼ੁਰ ਦੀ ਬੰਦਗੀ ਉਹਨੂੰ ਜਪਣਾ ਸੀ। ਪਰ ਇਹ ਸਵਾਸ ਐਵੇਂ ਜਾ ਰਹੇ ਨੇ ਤੇਰੇ ਨਾਲ ਪਲ ਪਲ 'ਤੇ, ਇੱਕ ਇੱਕ ਪਲ ਤੇਰੇ ਨਾਲ ਧੋਖਾ ਹੋ ਰਿਹਾ। ਜੇ ਇਸ ਧੋਖੇ ਤੋਂ ਬਚਣਾ ਚਾਹੁੰਦਾ ਹੈ, ਫਿਰ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ, ਪਰਮੇਸ਼ੁਰ ਵਾਹਿਗੁਰੂ ਦੇ ਦਰ 'ਤੇ ਉਸਦਾ ਆਸਰਾ ਲੈ, ਉਹਦੀ ਟੇਕ ਲੈ। ਜਿਹੜਾ ਜੀਵ ਪਰਮੇਸ਼ੁਰ ਵਾਹਿਗੁਰੂ ਜੀ ਦੀ ਟੇਕ ਲੈ ਲਏਗਾ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ, ਫਿਰ ਸਤਿਗੁਰੂ ਜੀ ਕਹਿੰਦੇ ਨੇ, ਉਹਦੇ ਨਾਲ ਜ਼ਿੰਦਗੀ ਦਾ ਧੋਖਾ ਕਦੇ ਵਿਆਪ ਨਹੀਂ ਸਕੇਗਾ, ਉਹਨੂੰ ਕਦੇ ਧੋਖਾ ਨਹੀਂ ਵਿਆਪੇਗਾ, ਉਹ ਜੀਵਨ ਦੀ ਬਾਜ਼ ਨੂੰ ਜਿੱਤ ਕੇ ਜਾਏਗਾ। ਹੁਣ ਆਪਾਂ ਫੈਸਲਾ ਕਰਨਾ ਹੈ ਕਿ ਆਪਾਂ ਧੋਖੇ ਵਿੱਚ ਜੀਣਾ ਹੈ ਜਾਂ ਅਸਲ ਜ਼ਿੰਦਗੀ ਜੀਣੀ ਹੈ। ਅਸਲ ਜ਼ਿੰਦਗੀ ਹੈ ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ, ਕਿਉਂਕਿ ਆਇਓ ਪੜ੍ਹਨ ਸੁਣਨ ਕੋ ਬਾਣੀ। ਸੰਸਾਰ 'ਤੇ ਤਾਂ ਆਇਆ ਕਿ ਤੂੰ ਬਾਣੀ ਪੜ੍ਹੇ, ਬਾਣੀ ਸੁਣੇ, ਅਤੇ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੇ। ਕਿਉਂਕਿ ਗੁਰਬਾਣੀ 'ਤੇ ਹਰ ਹਰ ਇੱਕ ਸ਼ਬਦ ਤੈਨੂੰ ਇਹ ਪੁਕਾਰ ਪੁਕਾਰ ਕੇ ਆਵਾਜ਼ ਦੇ ਰਿਹਾ ਪਿਆਰਿਆ, ਬਿਨ ਸਿਮਰਨ ਜੋ ਜੀਵਨ ਵੱਲ ਨਾ ਸਰਪ ਜੈਸੇ ਅਰਜਾਰੀ। ਜਿਵੇਂ ਸਿਮਰਨ ਤੋਂ ਬਿਨਾਂ ਸੱਪ ਦੀ ਆਜੂ ਹੈ, ਇਹ ਆਏਗਾ ਇਸੇ ਸ਼ਬਦ ਦੇ ਅੰਦਰ। ਸਿਮਰਨ ਤੋਂ ਬਿਨਾਂ ਤੇਰਾ ਜੀਵਨ ਬਿਲਕੁਲ ਬੇਬੁਨਿਆਦ, ਬਿਲਕੁਲ ਤੇਰਾ ਜੀਵਨ ਜਿਹੜਾ ਸਿਮਰਨ ਤੋਂ ਬਿਨਾਂ ਬੇਅਰਥ, ਜੇ ਸਿਮਰਨ ਕਰੇਗਾ, ਬੰਦਗੀ ਕਰੇਗਾ ਤਾਂ ਪਰਮੇਸ਼ੁਰ ਦੇ ਦਰ 'ਤੇ ਪ੍ਰਵਾਨ ਹੋਏਗਾ। ਅਗਰ ਪਰਮੇਸ਼ੁਰ ਦੇ ਨਾਮ ਨਾਲ ਨਾ ਜੁੜਿਆ ਤਾਂ ਤੇਰੇ ਨਾਲ ਬੜਾ ਵੱਡਾ ਧੋਖਾ ਹੋ ਰਿਹਾ। ਇਹ ਦੁਨੀਆ ਦੇ ਪਦਾਰਥ, ਇਹ ਮਾਇਆ ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਈ, ਇਸ ਮਾਇਆ ਨੇ ਆਪਣਾ ਜਾਲ ਪਸਾਰ ਕੇ ਤੈਨੂੰ ਐਸਾ ਆਪਣੀ ਚੁੰਗਲ ਵਿੱਚ ਫਸਾਇਆ ਹੋਇਆ, ਤੈਨੂੰ ਨਾਮ ਵੱਲ ਜਾਣ ਨਹੀਂ ਦਿੰਦੀ। ਇਹ ਛਲਣੀ ਹੈ, ਇਹ ਧੋਖੇਬਾਜ਼ ਹੈ, ਇਹਨੇ ਤੈਨੂੰ ਧੋਖਾ ਤੇਰੇ ਨਾਲ ਕਰਨਾ ਹੀ ਕਰਨਾ, ਕਿਉਂਕਿ ਮਾਇਆ ਤੈਨੂੰ ਐਸਾ ਰੰਗ ਵਿਖਾ ਰਹੀ ਹੈ। ਉਹ ਕਹਿੰਦੀ ਸਾਰਾ ਕੁਝ ਮੈਂ ਹਾਂ, ਅਤੇ ਬੰਦਾ ਵੀ ਸਮਝ ਬੈਠਾ ਮਾਇਆ ਤੋਂ ਬਿਨਾਂ ਹੋਰ ਹੈ ਕੀ। ਦੁਨੀਆ ਦੇ ਰੰਗ ਤਮਾਸ਼ੇ, ਦੁਨੀਆ ਦੇ ਧਨ ਪਦਾਰਥ, ਉਹ ਹਰ ਇੱਕ ਚੀਜ਼ ਜਿਹੜੀ ਤੈਨੂੰ ਪਰਮੇਸ਼ੁਰ ਨਾਲੋਂ ਤੋੜਦੀ ਆ ਪਿਆਰਿਆ, ਉਹ ਮਾਇਆ ਦਾ ਰੂਪ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਹਰ ਇੱਕ ਉਹ ਚੀਜ਼ ਜਿਹੜੀ ਤੈਨੂੰ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਲੈਂਦੀ, ਦੂਸਰੇ ਪਾਸੇ ਜੋੜ ਦਿੰਦੀ ਹੈ, ਉਹ ਮਾਇਆ ਦਾ ਰੂਪ ਹੈ। ਇਹ ਸਾਰਾ ਧੋਖਾ ਹੈ ਤੇਰੇ ਨਾਲ ਹੋ ਰਿਹਾ, ਕਿਉਂਕਿ ਮਾਇਆ ਧੋਖੇ ਤੋਂ ਬਿਨਾਂ ਕੁਝ ਨਹੀਂ ਕਰਦੀ। ਇਸ ਲਈ ਪਿਆਰਿਆ, ਜੇ ਤੂੰ ਧੋਖੇ ਤੋਂ ਬਚਣਾ ਚਾਹੁੰਦਾ, ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾ, ਪਰਮੇਸ਼ੁਰ ਵਾਹਿਗੁਰੂ ਜੀ ਦੀ ਬੰਦਗੀ ਨਾਲ ਜੁੜ ਜਾ। ਜੇ ਤੂੰ ਪਰਮੇਸ਼ੁਰ ਵਾਹਿਗੁਰੂ ਜੀ ਦੀ ਬੰਦਗੀ ਨਾਲ ਜੁੜ ਜਾਏਗਾ, ਸਤਿਗੁਰੂ ਜੀ ਦਾ ਟੇਕ ਅਤੇ ਆਸਰਾ ਲੈ ਲਏਗਾ, ਫਿਰ ਤੈਨੂੰ ਕਦੇ ਵੀ ਧੋਖਾ ਨਹੀਂ ਵਿਆਪ ਸਕਦਾ।
ਰਹਾਓ,
ਅੱਗੇ ਸਤਿਗੁਰੂ ਜੀ ਠਹਿਰਾ ਦੇ ਕੇ, ਕਿਉਂਕਿ ਇਹ ਰਹਾਓ ਦੀਆਂ ਪੰਗਤੀਆਂ ਸਨ, ਇਹ ਸਾਰੇ ਸ਼ਬਦ ਦਾ ਭਾਵ ਅਰਥ ਸਾਰ ਅਰਥ ਹੈ। ਅੱਗੇ ਹੁਣ ਇਹ ਜਿਹੜੀਆਂ ਪੰਗਤੀਆਂ ਨੇ, ਅਗਲੇ ਪਦੇ ਨੇ, ਉਹ ਇਸੇ ਸ਼ਬਦ ਦੀ ਵਿਆਖਿਆ ਕਰਨਗੇ।
ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ।
ਜਿਹੜਾ ਸੱਪ ਹੈ ਉਹਦੀ ਆਰਜਾ ਬੜੀ ਵੱਡੀ ਹੁੰਦੀ ਹੈ, ਉਹਦੀ ਉਮਰ ਬਹੁਤ ਵੱਡੀ ਹੁੰਦੀ ਹੈ, ਪਰ ਇਸ ਉਮਰ ਨੂੰ ਕੀ ਕਰਨਾ ਸਾਧ ਸੰਗਤ? ਉਹ ਜਿਹੜਾ ਸੱਪ ਹੈ, ਸਾਰੀ ਉਮਰ ਜਦੋਂ ਉਹਦੇ ਅੰਦਰ ਜ਼ਹਿਰ ਭਰਦੀ ਹੈ ਨਾ, ਉਸ ਜ਼ਹਿਰ ਦੇ ਨਾਲ ਤੜਫਦਾ ਹੈ। ਜਦੋਂ ਸੱਪ ਕੁੰਜ ਲਾਉਂਦਾ ਹੈ, ਉਹ ਇਸੇ ਕਰਕੇ ਲਾਉਂਦਾ ਨਾ, ਜਦੋਂ ਸੜ ਜਾਂਦਾ ਜ਼ਹਿਰ ਦੇ ਨਾਲ, ਤੜਫਦਾ ਅੰਦਰ ਸੜਿਆ ਹੋਇਆ, ਇਸੇ ਤਰ੍ਹਾਂ ਇਹ ਮਨੁੱਖ ਹੈ। ਸਤਿਗੁਰੂ ਜੀ ਕਹਿੰਦੇ ਨੇ ਤੇਰੀ ਉਮਰਾਂ ਜਿੰਨੀ ਮਰਜ਼ੀ ਹੋ ਜਾਏ, ਜਿੰਨਾ ਮਰਜ਼ੀ ਕੁਝ ਪ੍ਰਾਪਤ ਕਰ ਲੈ, ਪਰ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਤੇਰੀ ਉਮਰ ਇਹੋ ਜਿਹੀ ਹੈ ਜਿਵੇਂ ਇੱਕ ਸੱਪ ਆਪਣੇ ਅੰਦਰ ਜ਼ਹਿਰ ਪਾਲ ਕੇ, ਜ਼ਹਿਰ ਪੈਦਾ ਕਰਕੇ ਤੜਫ ਤੜਫ ਕੇ ਜੀ ਰਿਹਾ। ਇਸੇ ਤਰ੍ਹਾਂ ਤੂੰ ਆਪਣੇ ਅੰਦਰ ਵਿਕਾਰਾਂ ਦੀ ਜ਼ਹਿਰ ਇਕੱਠੀ ਕਰੀ ਜਾਂਦਾ, ਅਤੇ ਇਸ ਵਿਕਾਰਾਂ ਦੀ ਜ਼ਹਿਰ ਦੇ ਨਾਲ ਜਿੰਨੇ ਮਰਜ਼ੀ ਜੀਵਨ ਜੀ ਲੈ, ਜਿੱਡੀ ਮਰਜ਼ੀ ਉਮਰ ਭੋਗ ਲੈ, ਤੜਫ ਤੋਂ ਬਿਨਾਂ, ਦੁੱਖ ਤੋਂ ਬਿਨਾਂ ਤੇਰੇ ਪੱਲੇ ਕੁਝ ਨਹੀਂ ਪਏਗਾ। ਸਤਿਗੁਰੂ ਜੀ ਦੇ ਪਾਵਨ ਵਚਨ ਤੁਸੀਂ ਰੋਜ਼ ਪੜ੍ਹਦੇ ਹੋ। ਸਤਿਗੁਰੂ ਜੀ ਕਹਿੰਦੇ ਨੇ ਉਮਰ, ਬੰਦਾ ਜਦੋਂ ਵੀ ਗੁਰੂ ਦੁਆਰੇ ਆਉਂਦਾ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ, ਇੱਕ ਗੱਲ ਜ਼ਰੂਰ ਮੰਗਦਾ, ਸੱਚੇ ਪਾਤਸ਼ਾਹ ਮੇਰੇ ਬੱਚਿਆਂ ਨੂੰ ਲੰਬੀ ਉਮਰ ਬਖਸ਼। ਅਸਲ ਦੇ ਵਿੱਚ ਜੇ ਵੇਖਿਆ ਜਾਏ ਸਾਧ ਸੰਗਤ, ਬੰਦੇ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਡਰ ਨਾ ਜ਼ਿੰਦਗੀ 'ਚ, ਉਹ ਮੌਤ ਦਾ ਹੈ। ਮੂੰਹ ਤੋਂ ਭਾਵੇਂ ਜਿੰਨਾ ਮਰਜ਼ੀ ਕਹੀ ਜਾਏ, ਜਦੋਂ ਬੱਚੇ ਸਾਹਮਣੇ ਹੋਣ, ਮੋਹ ਦੇ ਵਿੱਚ ਫਸਿਆ ਹੋਇਆ ਕਹੀ ਜਾਏ ਬਈ ਮੇਰੇ ਤੇਰੀ ਥਾਂ ਮੈਂ ਮਰ ਜਾਂ, ਮੈਂ ਤੇਰੀ ਥਾਂ ਜਾਨ ਕੁਰਬਾਨ ਕਰ ਸਕਦਾ, ਤੈਨੂੰ ਕੁਝ ਨਾ ਹੋਏ, ਮੈਨੂੰ ਜੋ ਮਰਜ਼ੀ ਹੋਏ, ਪਰ ਅਸਲੀਅਤ ਇਹ ਨਹੀਂ। ਅਸਲੀਅਤ ਇਹ ਹੈ ਭਾਵੇਂ ਸਾਰਾ ਸੰਸਾਰ ਮੂਹਰੇ ਮਰਦਾ ਹੋਏ, ਬੰਦਾ ਉਸ ਵੇਲੇ ਭੱਜਦਾ ਡਰਦਾ, ਕਹਿੰਦਾ ਮੈਂ ਬਚ ਜਾਂ। ਜਦੋਂ ਕਿਤੇ ਮੌਤ ਸਿਰ 'ਤੇ ਆਏ ਨਾ, ਕਦੇ ਐਸਾ ਵਕਤ ਆ ਜਾਏ, ਫਿਰ ਬੰਦਾ ਕਦੇ ਕਿਸੇ ਨੂੰ ਬਚਾਉਂਦਾ? ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਉਹ ਭੱਜਦਾ ਹੈ, ਉੱਥੋਂ ਨੱਠਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ, ਇਹ 100 ਸਾਲ ਦੀ ਜ਼ਿੰਦਗੀ ਦਾ ਸਤਿਗੁਰੂ ਜੀ ਨੇ ਜ਼ਿਕਰ ਨਹੀਂ ਕੀਤਾ। ਉਹ ਕਹਿੰਦੇ ਨੇ ਜੇ ਯੁੱਗ ਚਾਰੇ ਆਰਜਾ, ਜੇ ਤੂੰ 4 ਯੁੱਗ ਵੀ ਜੀ ਲੈ, 4 ਯੁੱਗਾਂ ਦੀ ਉਮਰ ਤੇਰੀ ਹੋ ਜਾਏ। ਸਤਿਗੁਰੂ ਕਹਿੰਦੇ, ਫਿਰ ਕਹਿੰਦੇ ਨੇ 4 ਯੁੱਗਾਂ ਨੂੰ ਛੱਡ, ਤੂੰ ਕਹਿੰਦੇ ਤੇਰੀ 40 ਯੁੱਗ ਉਮਰ ਹੋ ਜਾਏ। ਇੱਕ ਇੱਕ ਯੁੱਗ ਦੀ ਕਿੰਨੀ ਉਮਰ? ਸਤਿਗੁਰੂ ਜੀ ਨੇ ਇੱਕ ਇਸ਼ਾਰਾ ਮਾਤਰ ਹੈ, ਉਮਰ ਜਿੰਨੀ ਮਰਜ਼ੀ ਭੋਗ ਲੈ ਤੂੰ। ਸਤਿਗੁਰੂ ਜੀ ਕਹਿੰਦੇ ਨੇ ਚਾਰ ਯੁੱਗ ਨਹੀਂ, ਤੂੰ 40 ਯੁੱਗ ਉਮਰ ਭੋਗ ਲੈ। ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ, 10 ਗੁਣਾ ਹੋ ਜਾਏ, ਹੋਰ ਦਸੂਣੀ ਹੋਏ, ਫਿਰ ਕਹਿੰਦੇ ਨੇ ਨਵਾਂ ਖੰਡਾਂ ਵਿੱਚ ਜਾਣੀ ਹੈ, ਇੰਨਾ ਕੁ ਨਾਮ ਵੀ ਕਮਾ ਲੈ। ਦੁਨੀਆਂ ਵਿੱਚ ਬੰਦਾ ਇਸੇ ਕੰਮ 'ਤੇ ਲੱਗਾ ਆ ਨਾ, ਸਾਰੀ ਉਮਰ ਇਸ ਕੰਮ 'ਤੇ ਆਪਣੀ ਖਰਚ ਕਰ ਦਿੰਦਾ। ਕਾਹਦੇ ਲਈ? ਇੱਕ, ਮੈਂ ਮਰਾਂ ਨਾ ਜਿਉਂਦਾ ਰਵਾਂ, ਅਤੇ ਦੂਸਰਾ ਚਾਰ ਲੋਕ ਮੈਨੂੰ ਜਾਣਨ ਲੱਗ ਪੈਣ। ਜੇ ਹੋਰ ਬਾਹਰ ਨਹੀਂ, ਚਲੋ ਪਿੰਡ ਦੇ ਲੋਕ ਤਾਂ ਜਾਣਨ ਨਾ। ਬੰਦੇ ਦੀ ਸ਼ੁਰੂਆਤ ਹੁੰਦੀ ਹੈ ਬਈ ਮੈਂ ਪਿੰਡ ਦਾ ਸਰਪੰਚ ਬਣਾ। ਜੇ ਸਰਪੰਚ ਨਾ ਬਣੇ ਫਿਰ ਕਹਿੰਦਾ ਚਲੋ ਮੈਂ ਪੰਚ ਹੀ ਬਣ ਜਾਂ। ਜੇ ਪੰਚ ਵੀ ਨਾ ਬਣੇ ਫਿਰ ਉਹ ਕਹਿੰਦਾ ਹੁਣ ਗੁਰਦੁਆਰੇ ਦੀ ਪ੍ਰਧਾਨਗੀ ਤਾਂ ਕਿਤੇ ਨਹੀਂ ਨਾ ਗਈ, ਇੱਥੇ ਤਾਂ ਸੂਤ ਲੱਗੇਗਾ ਹੀ। ਪਰ ਉਹਦਾ ਕਾਰਨ ਕੀ? ਕਾਰਨ ਸਿਰਫ ਅਤੇ ਸਿਰਫ ਅੰਦਰ ਇਹ ਛੁਪਿਆ ਹੋਇਆ ਹੈ ਕਿ ਦੁਨੀਆਂ ਦੇ ਵਿੱਚ ਮੇਰੀ ਕੋਈ ਜਾਣਕਾਰੀ ਹੋਏ, ਮੇਰਾ ਕੋਈ ਨਾਂ ਹੋਏ, ਦੁਨੀਆਂ ਦੇ ਲੋਕ ਮੈਨੂੰ ਜਾਣਨ, ਅਤੇ ਕੁਝ ਕੁ ਲੋਕ ਮੇਰੇ ਪਿੱਛੇ ਵੀ ਤੁਰਨ। ਜਦੋਂ ਮੈਂ ਤੁਰਾਂ ਨਾ 5-10 ਬਾਅਦ, ਦੇਖੋ ਤੁਸੀਂ ਅੱਜ ਕੱਲ੍ਹ ਇਹੋ ਕੰਮ ਚੱਲਦਾ ਨਾ, ਜਿਨ੍ਹਾਂ ਦੇ ਕੁਝ ਕੁ ਨਾਂ ਨੇ ਉਹਨਾਂ ਦੇ ਮਗਰ ਕਿੱਡੀ ਕਿੱਡੀ ਮੁਲਕ ਤੁਰਿਆ ਫਿਰਦਾ, ਕਿੱਡੇ ਕਿੱਡੇ ਲਸ਼ਕਰ ਉਹਨਾਂ ਦੇ ਨਾਲ ਤੁਰੇ ਫਿਰਦੇ ਨੇ। ਅਤੇ ਸਤਿਗੁਰੂ ਜੀ ਕਹਿੰਦੇ ਨੇ ਸੱਚ ਹੈ, ਤੁਸੀਂ ਸਾਰੇ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਵੇਖੋ, ਹਰ ਇੱਕ ਬੰਦੇ ਦੇ ਅੰਦਰ ਇਹ ਲਾਲਸਾ ਹੈ ਕਿ ਦੁਨੀਆਂ ਦੇ ਅੰਦਰ ਮੇਰਾ ਨਾਂ ਹੋਏ, ਮੈਨੂੰ ਦੁਨੀਆਂ ਦੇ ਲੋਕ ਜਾਣਨ, ਅਤੇ ਮੇਰੇ ਪਿੱਛੇ ਕੁਝ ਲੋਕ ਤੁਰਨ, ਲਾਹੋ ਲਸ਼ਕਰ ਮੇਰੇ ਨਾਲ ਹੋਏ। ਇਹ ਸਾਰੇ ਚਾਹੁੰਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ, ਜੇ ਯੁੱਗ ਚਾਰੇ ਆਰਜਾ ਬਹੁਤ ਲੰਬੀ ਉਮਰ ਵੀ ਭੋਗ ਲੈ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਕਹਿੰਦੇ ਇੱਕ ਪਿੰਡ ਦੀ ਗੱਲ ਨਹੀਂ, ਤੈਨੂੰ ਨਵਾਂ ਖੰਡਾਂ ਵਿੱਚ ਲੋਕਲ ਜਾਣਨ ਲੱਗ ਪੈਣ, ਸਾਰੀ ਧਰਤੀ ਦੇ ਲੋਕ ਤੈਨੂੰ ਜਾਣਨ। ਐਗਜ਼ੈਂਪਲ ਲੈ ਲਓ, ਹੁਣ ਓਬਾਮਾ ਉਹਨੂੰ ਸਾਰੀ ਦੁਨੀਆ ਜਾਣਦੀ ਹੈ। ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਸਾਰੇ ਲੋਕ ਤੇਰੇ ਮਗਰ ਤੁਰਨ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਫਿਰ ਬੰਦਾ ਕਹਿੰਦਾ ਕਰਮ ਜਿਹੋ ਜਿਹਾ ਮਰਜ਼ੀ ਕਰਾਂ, ਪਰ ਮੇਰਾ ਨਾਂ ਜਿਹੜਾ ਨਾ ਭੈੜੇ ਸ਼ਬਦਾਂ ਵਿੱਚ ਨਾ ਲੋਕ ਯਾਦ ਕਰਨ, ਮੈਨੂੰ ਚੰਗੇ ਸ਼ਬਦਾਂ ਵਿੱਚ ਯਾਦ ਕਰਨ। ਚੰਗਾ ਬਣਨ ਵਾਸਤੇ ਸਾਰੀ ਉਮਰ ਬੰਦਾ ਲਾ ਦਿੰਦਾ, ਪਰ ਚੰਗੇ ਜਿਸ ਨਾਲ ਬਣਨਾ ਸੀ ਉਹਦੇ ਨਾਲ ਜੁੜਿਆ ਹੀ ਨਹੀਂ, ਦੁਨੀਆਂ ਨਾਲ ਜੁੜ ਕੇ ਦੁਨੀਆਂ ਦੀ ਨਜ਼ਰ ਵਿੱਚ ਚੰਗਾ ਬਣਨ ਲਈ ਸਾਰੀ ਉਮਰ ਲਾ ਦਿੰਦਾ। ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ। ਦੁਨੀਆਂ ਦੇ ਅੰਦਰ ਉਹਦਾ ਜਸ ਵੀ ਹੋਏ, ਦੁਨੀਆਂ ਉਹਦੀ ਕੀਰਤੀ ਵੀ ਕਰੇ, ਵਾਹ 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 ਵੀ ਕਰੇ ਵੀ ਬੜਾ ਵੱਡਾ ਮਿਨਿਸਟਰ ਬਣ ਗਿਆ, ਬੜਾ ਵੱਡਾ ਬੰਦਾ ਬਣ ਗਿਆ, ਇਹਦੇ ਕੋਲ ਧਨ ਬੜਾ, ਇਹਦੇ ਕੋਲ ਦੌਲਤ ਭਰੀ, ਦੁਨੀਆਂ ਵਾਹ 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 ਵੀ ਕਰੇ। ਸਤਿਗੁਰੂ ਜੀ ਕਹਿੰਦੇ ਨੇ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਜੇ ਤਿਸ ਨਜ਼ਰ ਨਾ ਆਵਈ, ਇੰਨਾ ਕੁਝ ਪ੍ਰਾਪਤ ਕਰ ਲਏ, ਜੇ ਤਿਸ ਨਜ਼ਰ ਨਾ ਆਵਈ, ਜੇ ਪਰਮਾਤਮਾ ਦੀ ਨਜ਼ਰ ਵਿੱਚ ਨਾ ਆਇਆ ਨਾ, ਜੇ ਪਰਮਾਤਮਾ ਨੂੰ ਚੇਤੇ ਨਾ ਕੀਤਾ ਨਾ, ਜਿੱਥੇ ਅਸਲ ਜਾਣਾ ਹੈ ਤਾਂ ਬਾਤ ਨਾ ਪੁੱਛੈ ਕਿ ਹੋਣਾ ਕੀ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਤੇਰੇ ਮੱਥੇ 'ਤੇ ਦੋਸ਼ਾਂ ਦੀ ਕਾਲਕ ਲੱਗ ਜਾਏਗੀ। ਜੇਤਾ ਮੋਹ ਪ੍ਰੀਤ ਸਵਾਦ, ਜਿੰਨਾ ਵੀ ਇਹ ਪਦਾਰਥਾਂ ਦਾ ਮੋਹ, ਜਿੰਨੀ ਇਹਨਾਂ ਪਦਾਰਥਾਂ ਦੀ ਪ੍ਰੀਤੀ, ਜਿੰਨੇ ਇਹਨਾਂ ਪਦਾਰਥਾਂ ਦੇ ਸਵਾਦ ਭੋਗ, ਸਤਿਗੁਰੂ ਜੀ ਕਹਿੰਦੇ ਨੇ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ। ਇਹ ਤਾਂ ਕਾਲਖ ਦੇ ਦਾਗ ਨੇ, ਦੁਨੀਆਂ ਦੇ ਮੋਹ ਪਦਾਰਥ ਜਿਹੜੇ ਨੇ ਇਹਨਾਂ ਦਾ ਮੋਹ ਹੈ ਨਾ, ਇਹ ਕਹਿੰਦੇ ਕਾਲਖ ਦੇ ਦਾਗ ਨੇ। ਅਤੇ ਜਦੋਂ ਇਹ ਕਾਲਖ ਦੇ ਦਾਗ ਮਲ ਕੇ ਉਸ ਦਰਗਾਹ ਵਿੱਚ ਜਾਏਗਾ, ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਵੈਸਣ ਨਾ ਹੀ ਜਾਏ, ਦਰਗਾਹ ਵਿੱਚ ਥਾਂ ਨਹੀਂ ਪ੍ਰਾਪਤ ਹੋਣੀ। ਇੱਥੇ ਨਾਂ ਵੀ ਕਮਾ ਲੈ, ਪਰ ਸਤਿਗੁਰੂ ਜੀ ਕਹਿੰਦੇ ਨੇ ਇੰਨਾ ਕੁਝ ਪ੍ਰਾਪਤ ਕਰਨ ਦੇ ਬਾਵਜੂਦ ਤੇਰਾ ਕੋਈ ਵਜੂਦ ਨਹੀਂ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਸਤਿਗੁਰੂ ਜੀ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਵਲਣਾ, ਬਿਨਾਂ ਸਿਮਰਨ ਤੋਂ ਪਿਆਰਿਆ ਤੇਰਾ ਜੀਵਨ ਇਉਂ ਹੈ ਜਿਵੇਂ ਅੱਗ ਦੇ ਭਾਂਬੜ ਮੱਚ ਰਹੇ ਨੇ, ਤੇਰੇ ਅੰਦਰ ਵਿਕਾਰਾਂ ਦੀ ਅੱਗ ਮੱਚ ਰਹੀ ਹੈ, ਅਤੇ ਉਹਨਾਂ ਵਿਕਾਰਾਂ ਵਿੱਚ ਸੜ ਸੜ ਕੇ ਤੇਰਾ ਜੀਵਨ ਨਸ਼ਟ ਹੋ ਰਿਹਾ ਹੈ।
ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋ ਹਾਰੀ।
ਨਵਾਂ ਖੰਡਾਂ ਦਾ ਰਾਜਾ ਵੀ ਬਣ ਜਾਏ, ਸਾਰੀ ਦੁਨੀਆ ਦਾ ਰਾਜ ਕਮਾ ਲੈ, ਪਰ ਅੰਤ ਵੇਲੇ ਜੇ ਪਰਮੇਸ਼ਰ ਦਾ ਨਾਮ ਤੇਰੇ ਹਿਰਦੇ ਵਿੱਚ ਨਹੀਂ, ਪਿਆਰਿਆ ਇਸ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਜਾਏਗਾ। ਮਨਮੁਖ ਹਾਰ ਚੱਲੇ, ਮਨਮੁਖ ਜਿਹੜਾ ਨਾ, ਉਹ ਕਦੇ ਜੀਵਨ ਦੀ ਬਾਜ਼ੀ ਇਸ ਸੰਸਾਰ ਤੋਂ ਜਿੱਤ ਕੇ ਨਹੀਂ ਜਾਏਗਾ। ਕੇਵਲ ਅਤੇ ਕੇਵਲ ਆਪਣੀ ਜ਼ਿੰਦਗੀ ਦੀ ਬਾਜ਼ੀ ਨੂੰ ਸੰਸਾਰ ਤੋਂ ਹਾਰ ਕੇ ਜਾਏਗਾ, ਕਿਉਂਕਿ ਜਿਹੜਾ ਜਿੱਤਣਾ ਸੀ ਉਹ ਜਪਿਆ ਕੋਈ ਨਹੀਂ, ਜਿਹਦੇ ਨਾਲ ਜੀਵਨ ਦੀ ਬਾਜ਼ੀ ਜਿੱਤਣੀ ਸੀ ਉਹਨੂੰ ਹਿਰਦੇ 'ਚ ਵਸਾਇਆ ਹੀ ਕੋਈ ਨਹੀਂ। ਸਾਰਾ ਜੀਵਨ ਲੰਘ ਜਾਂਦਾ ਬੰਦੇ ਦਾ, ਕਦੇ ਵੀ ਇੰਨਾ ਸਮਾਂ ਨਹੀਂ ਮਿਲਦਾ ਕਿ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਏ। ਮੈਂ ਪਿਛਲੀ ਵਾਰ ਜਦੋਂ ਕਥਾ ਕੀਤੀ ਉਦੋਂ ਵੀ ਬੇਨਤੀ ਕੀਤੀ ਸੀ, ਇਹਦਾ ਇਹ ਭਾਵ ਨਹੀਂ ਲੈ ਲੈਣਾ ਕਿ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ, ਇਹਨਾਂ ਪਦਾਰਥਾਂ ਤੋਂ ਉਪਰਾਮ ਹੋ ਕੇ ਦੁਨੀਆਂ ਨੂੰ ਛੱਡ ਜਾਈਏ। ਜੇ ਇਹ ਪਦਾਰਥ ਸੱਚਮੁੱਚ ਖੁਆਰੀ ਪੈਦਾ ਕਰਦੇ ਨੇ, ਜੇ ਸੱਚਮੁੱਚ ਇਹ ਪਦਾਰਥਾਂ ਨਾਲ ਮੋਹ ਪਾਇਆ ਖੁਆਰੇ ਹੁੰਦਾ ਬੰਦਾ, ਫਿਰ ਇਹਨਾਂ ਪਦਾਰਥਾਂ ਤੋਂ ਛੁਟਕਾਰਾ ਪਾ ਕੇ ਕੀ ਜੰਗਲਾਂ ਨੂੰ ਚਲੇ ਜਾਈਏ, ਇਹਨਾਂ ਪਦਾਰਥਾਂ ਨੂੰ ਛੱਡ ਦੇਈਏ? ਨਹੀਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਏਡਾ ਸੋਹਣਾ ਜੀਵਨ ਦਿੱਤਾ ਸਿੱਖ ਨੂੰ, ਗੁਰੂ ਨਾਨਕ ਮਹਾਰਾਜ ਨੇ ਏਡੀ ਕਿਰਪਾ ਕੀਤੀ ਸਿੱਖ 'ਤੇ, ਉਹ ਕਹਿੰਦੇ ਨੇ ਪਿਆਰਿਆ ਆ ਦੁਨੀਆਂ ਦੇ ਲੋਕੋ, ਮੈਂ ਤੁਹਾਨੂੰ ਦੱਸਣਾ ਹੈ ਕਿ ਇਹਨਾਂ ਪਦਾਰਥਾਂ ਵਿੱਚ ਕਿਵੇਂ ਜੀਣਾ ਹੈ, ਇਹਨਾਂ ਪਦਾਰਥਾਂ ਨੂੰ ਕਿਵੇਂ ਭੋਗਣਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਵਚਨ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਕਹਿੰਦੇ ਜਿਨ੍ਹਾਂ ਦੀ ਲਿਵ ਪਰਮੇਸ਼ਰ ਨਾਲ ਜੁੜ ਗਈ ਨਾ, ਉਹ ਮਾਇਆ ਵਿੱਚ ਰਹਿੰਦੇ ਹਾਂ, ਧਨ ਵਿੱਚ ਰਹਿੰਦੇ ਹਾਂ, ਇਹਨਾਂ ਪਦਾਰਥਾਂ ਵਿੱਚ ਰਹਿੰਦੇ ਹਾਂ, ਇਹਨਾਂ ਸੰਸਾਰ ਵਿੱਚ ਵਿਚਰਦੇ ਹਾਂ, ਉਸ ਪਰਮੇਸ਼ਰ ਨੂੰ ਪਾ ਲੈਂਦੇ ਨੇ। ਕਿਵੇਂ? ਸਤਿਗੁਰੂ ਦੇ ਪਾਵਨ ਵਚਨ, ਤੁਸੀਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਜਰਾ ਧਿਆਨ ਨਾਲ ਇਸ ਨੂੰ ਪੜ੍ਹਿਆ ਕਰੀਏ। ਸਤਿਗੁਰੂ ਜੀ ਕਹਿੰਦੇ ਨੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਬਸ ਇਹ ਜੁਗਤੀ ਹੈ ਕਿ ਸਾਡੇ ਨਾਲ ਧੋਖਾ ਨਾ ਹੋ ਜਾਏ, ਧੋਖੇ ਤੋਂ ਬਚਣ ਲਈ ਇਹ ਜੁਗਤੀ ਹੈ। ਇਹ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਨਾ ਚਲੇ ਜਾਈਏ, ਇਹਨੂੰ ਜਿੱਤਣ ਵਾਸਤੇ ਸਤਿਗੁਰੂ ਜੀ ਨੇ ਇਹ ਜੁਗਤੀ ਦਿੱਤੀ ਹੈ। ਇਸ ਸੰਸਾਰ ਤੋਂ ਅੰਤ ਵੇਲੇ ਬਾਜ਼ੀ ਨੂੰ ਹਾਰ ਕੇ ਨਾ ਜਾਈਏ, ਅੰਤ ਚਲੇ ਗੋ ਹਾਰੀ। ਜੇ ਨਹੀਂ ਹਾਰਨਾ ਤਾਂ ਫਿਰ ਇਹ ਜੁਗਤੀ ਹੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਹੋ ਰੱਖ ਮਨ ਮਾਹੇ। ਜਿਹਦੀ ਕਿਰਪਾ ਦੇ ਨਾਲ ਇਹ ਛੱਤੀ ਪਦਾਰਥ ਖਾ ਰਿਹਾ, ਉਹਨੂੰ ਆਪਣੇ ਹਿਰਦੇ ਵਿੱਚ ਵੀ ਵਸਾ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਯੋਗ। ਰੰਗ ਭੋਗਣ ਤੋਂ, ਇਹ ਪਦਾਰਥ ਭੋਗਣ ਤੋਂ ਤਾਂ ਸਤਿਗੁਰੂ ਨੇ ਤੈਨੂੰ ਮਨਾ ਹੀ ਨਹੀਂ ਕੀਤਾ, ਤੇਰੇ ਵਾਸਤੇ ਬਣਾਏ ਨੇ ਇਹ ਜਿਹੜੇ ਪਦਾਰਥ ਨੇ, ਕਿਸੇ ਹੋਰ ਵਾਸਤੇ ਨਹੀਂ ਬਣਾਏ, ਤੇਰੇ ਵਾਸਤੇ ਹੀ ਬਣਾਏ ਨੇ। ਪਰ ਜਦੋਂ ਇਹਨਾਂ ਨੂੰ ਭੋਗਦਾ, ਜਦੋਂ ਰੰਗ ਤਮਾਸ਼ੇ ਮਾਣਦਾ ਨਾ, ਉਸ ਵੇਲੇ ਬਸ ਇਹ ਇੱਕ ਕਿਰਪਾ ਕਰ, ਜਿਹਦੀ ਕਿਰਪਾ ਦੇ ਨਾਲ ਖਾ ਰਿਹਾ, ਭੋਗ ਰਿਹਾ, ਸੁੰਦਰ ਸੇਜ 'ਤੇ ਸੌਂ ਰਿਹਾ, ਜਦੋਂ ਵੀ ਕੋਈ ਸੁੱਖ ਭੋਗਦਾ ਨਾ, ਉਦੋਂ ਬਸ ਬਿਸਮਾਦ ਵਿੱਚ ਚਲਿਆ ਜਾ। ਅਤੇ ਨਾਲ ਇਹ ਆਖ, ਧੰਨ ਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਜੀ, ਤੁਹਾਡੀ ਕਿਰਪਾ ਹੈ, ਤੁਸੀਂ ਇਹ ਪਦਾਰਥ ਮੇਰੇ ਵਾਸਤੇ ਪੈਦਾ ਕੀਤੇ, ਮੈਂ ਇਹਨਾਂ ਪਦਾਰਥਾਂ ਨੂੰ ਭੋਗ ਰਿਹਾ, ਅਤੇ ਮੇਰੇ 'ਤੇ ਕਿਰਪਾ ਕਰ, ਮੈਂ ਤੇਰੇ ਸ਼ੁਕਰਾਨੇ ਵਿੱਚ ਜੁੜਿਆ ਰਹਾਂ। ਨਾਲ ਨਾਲ ਉਹਦਾ ਸ਼ੁਕਰਾਨਾ, ਹਿਰਦੇ ਵਿੱਚ ਨਾਮ, ਫਿਰ ਇਹ ਵਿੱਚੇ ਮਾਇਆ ਪਾਇਆ ਹੋ ਸਕਦਾ। ਨਹੀਂ ਤਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਮਾਇਆ ਖੁਆਰ ਕਰੇਗੀ, ਇਹ ਮਾਇਆ ਧੋਖਾ ਕਰੇਗੀ, ਇਹ ਮਾਇਆ ਛਲ ਲਏਗੀ, ਜੀਵਨ ਨੂੰ ਬਰਬਾਦ ਕਰ ਦੇਵੇਗੀ। ਅਤੇ ਜੇ ਇਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਟਿਕ ਗਿਆ, ਫਿਰ ਇਹ ਹੀ ਮਾਇਆ ਉਸ ਬ੍ਰਹਮ ਦਾ ਰੂਪ ਹੋ ਜਾਏਗੀ, ਫਿਰ ਇਸ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾਵਾਂਗੇ। ਨਾਮ ਤੋਂ ਟੁੱਟੇ ਹੋਏ ਵਿਅਕਤੀ, ਨਾਮ ਤੋਂ ਟੁੱਟੇ ਹੋਏ ਜੀਵ, ਭਾਵਾਂ ਨਵਾਂ ਖੰਡਾਂ ਦਾ ਰਾਜ ਕਮਾ ਲੈਣ, ਰਾਜੇ ਛਤਰਪਤੀ ਹੋ ਜਾਣ, ਪਰ ਅੰਤ ਵੇਲੇ ਇਸ ਸੰਸਾਰ ਤੋਂ ਜੀਵਨ ਦੀ ਬਾਜ ਨੂੰ ਹਾਰ ਕੇ ਚਲੇ ਜਾਣਗੇ।
ਗੁਣ ਨਿਦਾਨ ਗੁਣ ਤੇ ਨਹੀਂ ਗਾਏ, ਜਾਂ ਕੋ ਕਿਰਪਾ ਧਾਰੀ।
ਜਿਨ੍ਹਾਂ 'ਤੇ ਉਸ ਮਾਲਕ ਨੇ ਕਿਰਪਾ ਕਰ ਦਿੱਤੀ, ਜਿਨ੍ਹਾਂ 'ਤੇ ਉਸ ਮਾਲਕ ਨੇ ਰਹਿਮਤ ਬਖਸ਼ਿਸ਼ ਕੀਤੀ, ਉਹਨਾਂ ਨੇ ਪਰਮੇਸ਼ੁਰ ਵਾਹਿਗੁਰੂ ਜੀ ਦੇ ਗੁਣ ਗਾਏ। ਹੁਣ ਆਪਾਂ ਕਹਾਂਗੇ ਜੀ, ਗੁਣ ਤਾਂ ਉਹਨਾਂ ਨੇ ਗਾਉਣੇ ਜਿਨ੍ਹਾਂ 'ਤੇ ਕਿਰਪਾ ਕੀਤੀ, ਸਾਡੇ 'ਤੇ ਤਾਂ ਕਿਰਪਾ ਹੀ ਨਹੀਂ ਹੋਈ। ਮੈਂ ਪਿਛਲੀ ਵਾਰੀ ਵੀ ਇਹ ਬੇਨਤੀ ਕੀਤੀ ਸੀ, ਸਾਡਾ ਸਾਰਿਆਂ ਦਾ ਆਮ ਤੌਰ 'ਤੇ ਮੂੰਹ ਤੋਂ ਸਾਡੀ ਬੋਲੀ ਇਹ ਹੁੰਦੀ, ਅਜੇ ਵਾਹਿਗੁਰੂ ਦੀ ਕਿਰਪਾ ਹੀ ਨਹੀਂ ਹੋਈ। ਪਿਆਰੇ, ਹੋਣੀ ਕਦੋਂ ਆ? ਵਾਹਿਗੁਰੂ ਤਾਂ ਐਸਾ ਬਖਸ਼ਿੰਦਾ ਹੈ, ਉਹ ਤਾਂ ਐਡੇ ਮਿੱਠੇ ਬੋਲ 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 ਕੇ ਸਾਨੂੰ ਨਿੱਤ ਪ੍ਰਤੀ ਕਿਰਪਾ ਦਾ ਮੀਂਹ ਵਰਸਾ ਰਿਹਾ। ਮਿੱਠ ਬੋਲੜਾ ਜੀ ਔਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ, ਉਹ ਤਾਂ ਰੋਜ਼ ਮਿਹਰਾਂ ਦਾ। ਆ ਤੁਸੀਂ ਰੋਜ਼ ਜਦੋਂ ਹੁਕਮਨਾਮੇ ਦੀ ਕਥਾ ਸੁਣਦੇ ਹੋ, ਸਰਵਣ ਕਰਦੇ ਹੋ, ਰੋਜ਼ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। 1430 ਅੰਗ ਦੇ ਵਿੱਚ ਸਤਿਗੁਰੂ ਨੇ ਐਡਾ ਉਪਦੇਸ਼ ਭਰ ਦਿੱਤਾ, ਅਤੇ ਕਿਰਪਾ ਹੋਣੀ ਕਦੋਂ ਹੈ? ਸਤਿਗੁਰੂ ਜੀ ਦੀ ਕਿਰਪਾ ਦਾ ਮੀਂਹ ਵਰਸ ਰਿਹਾ, ਸਤਿਗੁਰੂ ਜੀ ਕਿਰਪਾ ਵਰਸਾ ਰਹੇ ਨੇ, ਪਰ ਅਫਸੋਸ, ਸਾਡੇ ਹਿਰਦੇ ਰੂਪੀ ਭਾਂਡੇ ਦੇ ਮੂੰਹ ਬੰਦ ਪਏ ਨੇ। ਇਹਦਾ ਮੂੰਹ ਪੁੱਠਾ ਹੈ, ਇਹ ਹਿਰਦਾ ਰੂਪੀ ਭਾਂਡਾ ਕਦੇ ਗੁਰੂ ਵੱਲ ਨੂੰ ਮੂੰਹ ਕਰਦਾ ਹੀ ਨਹੀਂ। ਜੇ ਇਹਦਾ ਮੂੰਹ ਗੁਰੂ ਵੱਲ ਹੋ ਜਾਏ, ਤਾਂ ਇਸ ਭਾਂਡੇ ਵਿੱਚ ਬਖਸ਼ਿਸ਼, ਇਸ ਭਾਂਡੇ ਵਿੱਚ ਇਹ ਦਾਤ ਜ਼ਰੂਰ ਪਏਗੀ। ਕਿਰਪਾ ਤਾਂ ਵਰਸ ਰਹੀ ਹੈ, ਗੁਰੂ ਕਿਰਪਾ ਕਰ ਰਿਹਾ, ਪਰ ਅਸੀਂ ਉਸ ਕਿਰਪਾ ਦੇ ਪਾਤਰ ਬਣੀਏ। ਕਿਰਪਾ ਦੇ ਪਾਤਰ ਬਣਨ ਵਾਸਤੇ ਨਿਮਰਤਾ ਸਹਿਤ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ, ਸਤਿਗੁਰ ਦੇ ਚਰਨਾਂ ਵਿੱਚ ਜੋਦੜੀ, ਸਤਿਗੁਰ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀਆਂ ਕਰੇ, ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਨਾਲ ਜੋੜ ਲਓ, ਨਾਮ ਦਾ ਕਿਣਕਾ ਬਖਸ਼ ਦਿਓ। ਜਦੋਂ ਸਿੱਖ ਗੁਰੂ ਦੇ ਸਨਮੁਖ ਹੋ ਕੇ ਅਰਦਾਸ ਕਰੇਗਾ, ਸਨਮੁਖ ਹੋਣ ਲਈ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਣੀ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੈ, ਆਪ ਛੱਡ ਸਦਾ ਰਹਿ ਪਰਣੈ, ਅਤੇ ਗੁਰਵਿਨ ਅਵਰ ਨਾ ਜਾਣੈ ਕੋਏ। ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਨਾ, ਤਾਂ ਸਨਮੁੱਖ ਹੋਵਾਂਗੇ, ਤਾਂ ਗੁਰੂ ਵੱਲ ਨੂੰ ਮੁੱਖ ਹੋਏਗਾ। ਅਤੇ ਜੇ ਕਿਸੇ ਮਜ਼ਾਰ ਆ ਗਈ, ਉੱਥੇ ਵੀ ਮੱਥਾ ਟੇਕਣਾ, ਕੋਈ ਪਖੰਡੀ ਧਾਗੇ ਤਵੀਤ ਦੇਣ ਵਾਲਾ ਆ ਗਿਆ, ਉੱਥੇ ਵੀ ਜਾ ਕੇ ਨੱਕ ਰਗੜੀ ਜਾਣਾ, ਸ਼ਾਇਦ ਇੱਧਰੋਂ ਕੁਝ ਪੈ ਜਾਵੇ, ਸ਼ਾਇਦ ਇੱਧਰੋਂ ਕੁਝ ਪੈ ਜਾਵੇ। ਸਤ ਸੰਗਤ, ਦਰ ਦਰ 'ਤੇ ਮੰਗਣ ਵਾਲੇ ਨੂੰ ਕੋਈ ਟੁੱਕ ਨਹੀਂ ਪਾਉਂਦਾ, ਜੇ ਪਾ ਵੀ ਦੇ ਝਿੜਕ ਕੇ ਜੁੱਤੀ ਮਾਰ ਕੇ। ਆਹ ਵੇਖੋ ਨਾ, ਕੁੱਤੇ ਜਿਹੜੇ ਘਰ ਦੇ ਰੱਖੇ ਹੁੰਦੇ ਨੇ ਨਾ, ਉਹਨਾਂ ਨੂੰ ਕਿਵੇਂ ਬੰਦਾ ਇਕੱਲੀ ਰੋਟੀ ਨਹੀਂ, ਦੁੱਧ ਤਰ੍ਹਾਂ ਤਰ੍ਹਾਂ ਦੇ ਪਦਾਰਥ ਪਾਉਂਦਾ। ਅਤੇ ਜਿਹੜਾ ਦਰ ਦਰ ਟੁੱਤਰਿਆ ਫਿਰਦਾ, ਜੇ ਕੋਈ ਬੁਰਕੀ ਪਾ ਵੀ ਦੇਵੇ ਨਾ, ਅਤੇ ਨਾਲ ਜੁੱਤੀ ਵੀ ਵਗਾ ਕੇ ਮਾਰਦਾ ਵੀ ਅੱਗੇ ਧੋਣਾ ਹੀ। ਜੇ ਤੇ ਸਨਮੁੱਖ ਹੋਣਾ, ਗੁਰੂ ਵੱਲ ਨੂੰ ਮੁੱਖ ਕਰਨਾ, ਫਿਰ ਗੁਰਵਿਨ ਅਵਰ ਨਾ ਜਾਣਾ ਕੋਈ, ਕਿਸੇ ਕੱਚੇ ਪਿੱਲੇ ਦੇ ਦੰਭੀ ਪਖੰਡੀ ਦੇ ਡੇਰੇ 'ਤੇ ਨਹੀਂ ਜਾਣਾ, ਫਿਰ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ 'ਤੇ ਨਹੀਂ ਜਾਣਾ, ਕੇਵਲ ਅਤੇ ਕੇਵਲ ਸਤਿਗੁਰੂ ਦਾ ਦਰ। ਜੇ ਇਸ ਦਰ ਦਾ ਹੋ ਜਾਏਗਾ, ਫਿਰ ਅੰਤਰ ਆਤਮਾ ਸੰਭਾਲੇ, ਉਸ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਵਸਾ ਕੇ, ਗੁਰਵਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁੱਖ ਹੋਏ। ਜੇ ਕਿਤੇ ਇੱਦਾਂ ਸਨਮੁੱਖ ਹੋ ਜਾਈਏ ਨਾ, ਗੁਰੂ ਵੱਲ ਨੂੰ ਮੂੰਹ ਕਰ ਲਈਏ, ਫਿਰ ਇਸ ਭਾਂਡੇ ਵਿੱਚ ਵਸਤ ਜ਼ਰੂਰ ਪਏਗੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕਹੋ ਕਿਰਪਾ ਧਾਰੀ। ਜਿਸ 'ਤੇ ਗੁਰੂ ਗਰੀਬ ਨਿਵਾਸ ਜੀ ਕਿਰਪਾ ਕਰ ਦਿੰਦਾ ਹੈ, ਉਹਨਾਂ ਨੂੰ ਫਿਰ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ।
ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਉਹ ਜੀਵ ਜਿਸ ਨੂੰ ਨਾਮ ਪ੍ਰਾਪਤ ਹੋ ਜਾਏ, ਜਿਸ ਨੂੰ ਗੁਰੂ ਗਰੀਬ ਨਿਵਾਸ ਆਪਣੇ ਨਾਮ ਧਨ ਦੇ ਖਜ਼ਾਨੇ ਵਿੱਚੋਂ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ, ਉਸ ਜਗਿਆਸੂ ਦਾ, ਉਸ ਜੀਵ ਦਾ ਇਹ ਜੀਵਨ ਧਨਤਾ ਦੇ ਯੋਗ ਬਣ ਜਾਂਦਾ, ਅਤੇ ਉਹ ਜੀਵ ਸੰਸਾਰ ਵਿੱਚ ਵੀ ਸੁੱਖ ਪਾਉਂਦਾ, ਇੱਥੇ ਵੀ ਸੁਖੀ ਰਹਿੰਦਾ, ਅਤੇ ਪਰਲੋਕ ਵਿੱਚ ਜਾ ਕੇ ਵੀ ਸੁੱਖ ਪਾਉਂਦਾ, ਪਰਲੋਕ ਵੀ ਸੁਹੇਲਾ ਹੋ ਜਾਂਦਾ। ਲੋਕ ਸੁਖੀਏ, ਪਰਲੋਕ ਸੁਹੇਲੇ, ਇੱਥੇ ਵੀ ਸੁੱਖ ਪਾਉਂਦਾ, ਅਤੇ ਅੱਗੇ ਜਾ ਕੇ ਉਸ ਦਰਗਾਹ ਵਿੱਚ ਵੀ ਸੁੱਖ ਪਾਉਂਦਾ। ਜਿਹੜਾ ਜੀਵ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਗੁਰੂ ਦੇ ਦਰ ਤੋਂ ਨਾਮ ਦੀ ਪ੍ਰਾਪਤੀ ਕਰ ਲੈਂਦਾ, ਫਿਰ ਉਸ ਨਾਮ ਨੂੰ ਜਪਦਾ ਹੈ। ਉਸ ਨਾਮ ਨੂੰ ਜਪ ਕੇ ਇਹਦਾ ਲੋਕ ਅਤੇ ਪਰਲੋਕ ਸੁਖੀਆ ਹੋ ਜਾਂਦਾ, ਸੁਹੇਲਾ ਹੋ ਜਾਂਦਾ, ਸੁੱਖ ਪਾਉਂਦਾ ਹੈ ਅਤੇ ਇਹਦਾ ਜਨਮ ਧੰਨਤਾ ਯੋਗ ਹੋ ਜਾਂਦਾ। ਅਤੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਐਸਾ ਪਿਆਰਾ ਜਿਹਨੇ ਇਹ ਪੰਜਾਂ ਵਿਕਾਰਾਂ ਨੂੰ ਮਾਰ ਕੇ ਇਸ ਮਾਇਆ ਛਲਣੀ ਤੋਂ ਉੱਪਰ ਉੱਠ ਕੇ ਗੁਰੂ ਨਾਲ ਲਿਵ ਲਾ ਕੇ ਆਪਣੇ ਅੰਦਰ ਨਾਮ ਨੂੰ ਵਸਾ ਲਿਆ, ਮੈਂ ਉਸ ਗੁਰਸਿੱਖ ਤੋਂ ਉਸ ਜੀਵ ਤੋਂ ਬਲਿਹਾਰ ਜਾਣਾ, ਵਾਰਨੇ ਜਾਣਾ, ਬਲਿਹਾਰਨੇ ਜਾਣਾ, ਉਹਦਾ ਜੀਵਨ ਆਨੰਦਿਤ ਹੋ ਜਾਏਗਾ ਜਿਹੜਾ ਜੀਵ ਪਰਮੇਸ਼ੁਰ ਵਾਹਿਗੁਰੂ ਜੀ ਦੀ ਬੰਦਗੀ ਨਾਲ ਜੁੜ ਜਾਏਗਾ। ਅੱਜ ਦੇ ਸਮੁੱਚੇ ਸ਼ਬਦ ਦਾ ਭਾਵ ਅਰਥ ਜੋ ਸਤਿਗੁਰ ਨੇ ਸਿੱਖਿਆ ਬਖਸ਼ਿਸ਼ ਕੀਤੀ ਉਹ ਇਹ ਹੈ, ਪਿਆਰਿਆ ਪਰਮੇਸ਼ੁਰ ਦੇ ਨਾਮ ਨਾਲ ਜੁੜ, ਪਰਮੇਸ਼ੁਰ ਦੇ ਨਾਮ ਨਾਲ ਜੁੜਿਆ ਤੈਨੂੰ ਸੁੱਖ ਪ੍ਰਾਪਤ ਹੋਣਗੇ, ਪਰਮੇਸ਼ੁਰ ਨਾਲੋਂ ਟੁੱਟਿਆ ਤੈਨੂੰ ਦੁੱਖ ਅਤੇ ਖੁਆਰੀ ਪੱਲੇ ਪਏਗੀ। ਇਸ ਲਈ ਹੁਣ ਆਪਾਂ ਫੈਸਲਾ ਕਰਨਾ ਕਿ ਦੁੱਖਾਂ ਵਿੱਚ ਪਰਿਵਰਤ ਰਹਿਣਾ ਜਾਂ ਸੁੱਖਾਂ ਨੂੰ ਆਪਣੇ ਹਿਰਦੇ ਵਿੱਚ, ਸੁੱਖਾਂ ਨੂੰ ਆਪਣੇ ਜੀਵਨ ਵਿੱਚ ਲਿਆਉਣਾ। ਜੇ ਸੱਚਮੁੱਚ ਆਪਾਂ ਸਾਰੇ ਸੁੱਖਾਂ ਨੂੰ ਆਪਣੇ ਜੀਵਨ ਵਿੱਚ ਚਾਹੁੰਦੇ, ਮੇਰਾ ਖਿਆਲ ਕੋਈ ਐਸਾ ਨਹੀਂ ਜਿਹੜਾ ਇਹ ਕਵੇ ਕਿ ਮੇਰੇ ਜੀਵਨ ਵਿੱਚ ਦੁੱਖ ਆਉਣ। ਸਾਰੇ ਸੁੱਖ ਨੂੰ ਲੋਚਦੇ ਨੇ, ਸਾਰੇ ਸੁੱਖ ਨੂੰ ਲੋੜਦੇ ਨੇ। ਸੱਚਮੁੱਚ ਪਿਆਰਿਓ, ਜੇ ਆਪਾਂ ਸਾਰੇ ਸੁਖੀ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਨਾ, ਤਾਂ ਅੱਜ ਸਤਿਗੁਰ ਦਾ ਇਹ ਹੁਕਮ, ਇਹ ਸਿੱਖਿਆ ਨੂੰ ਗ੍ਰਹਿਣ ਕਰੀਏ ਕਿ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾਈਏ, ਕਿਉਂਕਿ ਸੁੱਖ ਨਾਹੀਂ ਰੇ ਹਰ ਭਗਤ ਬਿਨਾਂ, ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ। ਜੇ ਸੱਚਮੁੱਚ ਸੁਖੀ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਫਿਰ ਆਪਾਂ ਗੁਰੂ ਦੀ ਸ਼ਰਨ ਵਿੱਚ ਆਈਏ, ਗੁਰੂ ਦੇ ਸਨਮੁੱਖ ਹੋਈਏ, ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਨਾਮ ਜਪ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਦਾ ਜੀਵਨ ਪ੍ਰਾਪਤ ਕਰੀਏ। ਹੋਈਆਂ ਅਨੇਕ ਅਨੇਕ ਭੁੱਲਾਂ ਦੀ ਆਪ ਸਾਧ ਸੰਗਤ ਨੇ ਖਿਮਾ ਕਰਨੀ, ਗੁਰੂ ਸਾਹਿਬ ਬਖਸ਼ਣਹਾਰ ਨੇ, ਸਾਧ ਸੰਗਤ ਬਖਸ਼ਣਹਾਰ ਹੋ, ਆਪ ਜੀ ਨੇ ਕਿਰਪਾ ਕਰਕੇ ਖਿਮਾ ਕਰ ਦੇਣੀ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰੀਏ, ਸਮਾਪਤੀ ਹੋਏਗੀ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ।